चौपाई करतियो सेवा समान बितावे जग कारज को हृदय न आवे इस बिद बासुर किते बिताए चरण कमल मन पोर लुभाए।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत जिनके भाग बड़े हैं भाई तन साधु संग मुख जुरे वड़े भाग हन कि पतत पावन भगत वचल कृपा निधान सतगुरु धन धन श्री गुरु ग्रंथ साहिब जी महाराज गुरुदेव जी दे पवित्र पावन चरणा कमलां अंदर संध्या समय दे सजे हुए दीवाना च हाजरियां भर के जुड़ के एकत्र हो के आप जी नता प्रति सतगुरां दा पवित्र पावन इतिहास आदि गुरु धन धन श्री गुरु नानक देव साहिब जी महाराज जी दा पवित्र इतिहास बहुत ही प्यार सत्कार श्रद्धा भावना सहित सरवण कर रहे हो। दयानिध सतगुरु गुरु नानक साहिब जी महाराज जी की सेवा विच भाई लहणा जी हाजिर हन बड़ी भावना अदब सत्कार सहित सतगुरां की सेवा विच जुड़े हुए हैं। सतगुरां की सेवा करदियां अनोखे कौतक भाई लहणा जी नूं नजर आ रहे हैं। ਕੀ ਵੇਖਦੇ ਨੇ ਕਿ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਣਾਂ ਵਿੱਚ ਮਾਇਆ ਨੇ ਇਸਤਰੀ ਰੂਪ ਧਾਰਨ ਕੀਤਾ ਤੇ ਆ ਕੇ ਗੁਰੂ ਸਾਹਿਬ ਦੇ ਚਰਨ ਝਸ ਰਹੀ ਹੈ। ਭਾਈ ਲਹਿਣਾ ਜੀ ਨੇ ਜਿਸ ਵੇਲੇ ਵੇਖਿਆ ਵੇਖ ਕੇ ਕੁਝ ਸਮੇਂ ਲਈ ਤਾਂ ਲਜਾਇਮਾਨ ਹੋਏ ਪਰ ਇਸਤਰੀ ਦਾ ਬੜਾ ਦਿਵਿਆ ਸਰੂਪ ਹੈ ਪ੍ਰਕਾਸ਼ ਰੂਪ ਹੈ। ਜਦੋਂ ਸਤਿਗੁਰਾਂ ਦੇ ਚਰਣਾਂ ਚ ਨਮਸਕਾਰ ਕਰਕੇ ਚਲੀ ਗਈ ਮਹਾਰਾਜ ਜੀ ਨੂੰ ਬੇਨਤੀ ਕਰਕੇ ਪੁੱਛਿਆ ਸਤਿਗੁਰੂ ਜੀ ਇਹ ਇਸਤਰੀ ਕੌਣ ਸੀ ਬੜਿਆ ਦਿਵਿਆ ਸਰੂਪ ਸੀ। ਸਤਿਗੁਰਾਂ ਆਖਿਆ ਇਹ ਮਾਇਆ ਹੈ। ਭਾਈ ਲਹਿਣਾ ਜੀ ਵੈਸੇ ਤਾਂ ਇਹ ਕਿਸੇ ਨੂੰ ਨਜ਼ਰ ਹੀ ਨਹੀਂ ਆਉਂਦੀ ਪਰ ਤੁਸੀਂ ਸਾਡੇ ਅਨਿੰਨ ਸੇਵਕ ਹੋ ਪਿਆਰੇ ਹੋ ਤੁਹਾਨੂੰ ਇਹਦੇ ਦਰਸ਼ਨ ਹੋਏ ਹਨ। ਇਹ ਮਾਇਆ ਸਾਰੇ ਜਗਤ ਨੂੰ ਉਲਝਾਈ ਬੈਠੀ ਹੈ ਅਸੀਂ ਇਹਨੂੰ ਆਪਣੇ ਤੋਂ 12 ਕੋਹ ਦੂਰ ਰੱਖਿਆ ਹੋਇਆ ਪਰ ਇਹ ਬਾਰ ਬਾਰ ਸਾਡੇ ਚਰਣਾ ਚ ਆ ਕੇ ਸਾਨੂੰ ਬੇਨਤੀਆਂ ਕਰਦੀ ਹੈ ਕਿ ਮਹਾਰਾਜ ਮੈਨੂੰ ਅੰਗੀਕਾਰ ਕਰ ਲਓ ਪਰ ਅਸੀਂ ਹਲੇ ਇਹਨੂੰ ਅੰਗੀਕਾਰ ਨਹੀਂ ਕੀਤਾ ਪਰ ਦੂਸਰੇ ਜਾਮੇ ਵਿੱਚ ਇਹ ਸਾਡੇ ਤੋਂ 6 ਕੋਹ ਦੂਰ ਰਹਿ ਜਾਏਗਾ। ਤੀਸਰੇ ਜਾਮੇ ਵਿੱਚ ਅਸੀਂ ਇਹ ਮਾਇਆ ਨੂੰ ਦਰਵਾਜ਼ੇ ਤੱਕ ਰੋਕ ਕੇ ਰੱਖਾਂਗੇ ਚੌਥੇ ਜਾਮੇ ਵਿੱਚ ਇਹਨੂੰ ਅੰਗੀਕਾਰ ਕਰਾਂਗੇ ਫਿਰ ਤਾਂ 4 ਦਰਵਾਜ਼ਿਆਂ ਰਾਹੀਂ ਵਰਤੇਗੀ। ਅੱਜ ਵੇਖੀਏ ਸੱਚਖੰਡ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਵਿੱਚ ਚੌਂ ਪਾਸਿਆਂ ਤੋਂ ਹੀ ਇਹ ਮਾਇਆ ਆ ਕੇ ਸੇਵਾ ਕਰਦੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਉਹਦੇ ਤੁਹਾਨੂੰ ਇਹ ਦਰਸ਼ਨ ਹੋਏ। ਕੁਝ ਸਮਾਂ ਬੀਤਿਆ ਸੇਵਾ ਕਰਦਿਆਂ ਇੱਕ ਦਿਨ ਹੋਰ ਕੌਤਕ ਵੇਖਿਆ ਕਿ ਸਤਿਗੁਰੂ ਜੀ ਲੇਟੇ ਹੋਏ ਸਨ ਭਾਈ ਲਹਿਣਾ ਜੀ ਪੱਖਾ ਚੱਲ ਰਹੇ ਨੇ। ਪੱਖਾ ਚੱਲਦਿਆਂ ਨੇ ਕੀ ਕੌਤਕ ਵੇਖਿਆ ਕਿ ਮਹਾਰਾਜ ਜੀ ਦੇ ਚਰਨ ਹੱਲ ਰਹੇ ਨੇ ਪਰ ਨੇੜੇ ਕੋਈ ਨਹੀਂ ਆਪਣੇ ਆਪ ਹੀ ਹਿੱਲ ਰਹੇ ਨੇ। ਏਦਾਂ ਜਾਪਦਾ ਜਿਵੇਂ ਕਿਸੇ ਨੇ ਚਰਨ ਪਕੜੇ ਹੋਣ। ਇਹ ਕੌਤਕ ਵੇਖ ਕੇ ਸਤਿਗੁਰਾਂ ਨੂੰ ਬੇਨਤੀ ਕਰਕੇ ਪੁੱਛਿਆ ਮਹਾਰਾਜ ਜੀ ਨੇ ਦੱਸਿਆ ਭਾਈ ਲਹਿਣਾ ਜੀ ਕਦੇ ਕਦੇ ਦੇਵਤੇ ਸਾਡੇ ਚਰਨ ਪਰਸਣ ਵਾਸਤੇ ਆਉਂਦੇ ਨੇ ਅੱਜ ਵੀ ਉਹ ਆਏ ਸਨ। ਉਹ ਨਜ਼ਰ ਹੀ ਨਹੀਂ ਆਉਂਦੇ ਦਿਸਦੇ ਨਹੀਂ ਗੁਪਤ ਰੂਪ ਸਰੀਰ ਧਾਰਨ ਕਰਕੇ ਗੁਪਤ ਦੇਹਾਂ ਧਾਰਨ ਕਰਕੇ ਸੂਕਸ਼ਮ ਰੂਪ ਵਿੱਚ ਉਹ ਸਾਡੇ ਚਰਨਾਂ ਨੂੰ ਆ ਕੇ ਪਰਸਦੇ ਹਨ। ਅੱਜ ਉਹ ਸਾਰੇ ਦੇਵਤੇ ਆਏ ਸੀ ਬ੍ਰਹਮਾ ਵਿਸ਼ਨੂੰ ਮਹੇਸ਼। ਖਾਲਸਾ ਜੀ ਸਤਿਗੁਰੂ ਜੀ ਇਹਨਾਂ ਸਾਰੇ ਦੇਵੀ ਦੇਵਤਿਆਂ ਤੋਂ ਸਰਵੋਤਮ ਨੇ। क्योंकि आप परमेश्वर रूप ने अकाल पुरख का स्वरूप ने महाराज गुरु नानक देव साहब। तो सतगुरु सच्चे पातशाह जी महाराज जी के चरणों में रह के भाई साहब भाई लहणा जी सेवा कर रहे ने, होर भी कुछ कौतक सतगुरां दे चरणां च रह के डिठे ने वेखे ने। आओ मन बिरतियां सतगुरां दे पवित्र चरणां नाल जोड़ के धन धन श्री गुरु नानक देव साहिब जी महाराज। आप नारायण कला धार जग मैं परवरियो, निरंकार अकार जोत जग मंडल करियो। जाहर पीर जगत गुर बाबा सतगुरां दे पावन स्वरूप नूं हिरदे च वसाउंदिआं संभू माई भाई आखो जी सतनाम
श्री वाहेगुरु साहिब जीओ।
सतनाम श्री
वाहेगुरु साहिब जीओ। चौपाई करतियों सेवा समा मितावै, जग कारज को हृदय ना आवै।
भाई साहब भाई लहणा जी जो हाले सेवक बन के सतगुरु गुरु नानक साहब जी महाराज जी की सेवा कर रहे ने, सेवा करदे अपने जीवन का समा बतीत करदे ने, संसार का कोई काम संसार का कोई कारज वो अपने चेते विच अपने जहन विच नहीं लियांदे।
इस बिद बासर किते बिताए, चरण कमल मन भोर लुबाए।
इस प्रकार नाल भाई लहणा जी ने कुछ दिन होर बतीत कीते ने, सेवा करदिआं कुछ दिन होर बीत गए ने, निस बासर रात दिन महाराज जी दी सेवा च हाजर रहिंदे ने और अपने मन नूं महाराज गुरु नानक साहब जी दे पवित्र चरणा कमलां दा भौरा बनाया होया है। जिवें भौरा कमल दे फुल ते मडराउंदा रहिंदा, तिवें भाई लहणा जी दा श्रेष्ठ मन महाराज गुरु नानक साहब जी दे चरणा कमलां नाल ही जुड़िया रहिंदा है।
बैठे उते बेदी कुल दीपा, पाओ पलोसत हुए समीपा।
खालसा जी एक दिन दा बचन है कि सतगुरु बेदी कुल दीप महाराज गुरु नानक साहब जी बैठे सन, महाराज जी सोहने आसन दे उत्ते गद्दी ते बैठे हुए सन, चरण महाराज जी ने थले पुंजिया लटकाए हुए, चरण लटका के ना थले महाराज जी फिर पलंगे ते बैठे सन। भाई लहणा जी महाराज जी दे चरणा च बैठे और सतगुरां दे चरण पलोस रहे, महाराज जी दे चरण दबा रहे सन।
कर परसियो पिंडरी जब देखी, जिनको लगी चरीट विशेकी।
जदों चरणा नाल महाराज जी दे चरणा नूं झस रहे सी ना हथां नाल भाई लहणा जी, ते हथां नाल महाराज जी दे चरणा नूं झसदिआं झसदिआं इक कंडे दी पिंडरी जिहड़ा उपरला पासा सिरा हुंदा है ओह भाई लहणा जी दे हथ नूं खुब्बा, ते फिर ध्यान नाल जदों भाई लहणा जी ने महाराज जी दे चरण वेखे ते सतगुरां दे चरणा ते चरिंटां लगियां होईयां, महाराज जी दे चरणा ते चरिंटां पईयां होईयां, ते ओह कंडे दी इक पिंडरी भाई लहणा जी दे हथ ते लगी है।
बूझियो लैणे दुआ कर बंदे, किस बिद कंटक लगे मुकंदे।
भाई लहणा जी बड़े हैरान होए कि अचानक सतगुरां दे चरणा विच कंडा कित्थों वज गया खुब गया, महाराज जी दे चरणा विच चरिंटा कित्थों लग गईयां, किते बाहर कखां कंडायां विच नहीं गए झाड़ां विच नहीं गए, सतगुरु इत्थे ही बैठे ने, ते बैठिया बैठिया दे चरणा विच चरिंटा लग गईयां, पैर विच कंडे लग गए, ते वेख के भाई लहणा जी सतगुरु जी नूं पुछण लगे, गरीब नवाज साहिब जी हे मुक्ति दाते सतगुरु, आप जी दे चरणा विच अचनचेत कंडा कित्थों आ लगा है।
वहर कहो अस ठोर न माई, गमने प्रभु आप कब नाई।
महाराज जी आप जी दे चरणा च कंडे कित्थों लग गए ने, आप जी तां बाहर कदे इहो जी थां ते किते गए नहीं जिथे कंडियाली थां होवे, जिथे कंडिया वाली थां होवे जां जिथे झाड़ होण, उन्हां विच तां महाराज जी आप जी कदे किसे कंडियाली थां वाले पासे तां कदे गए ही नहीं।
अब लागी है पर लखाई, ਇਹ ਕਾਰਨ ਮੁਝ ਦਿਓ ਬਤਾਏ।
ਮਹਾਰਾਜ ਜੀ ਇਹ ਜਿਹੜੇ ਕੰਡੇ ਜਾਂ ਚਰਿੰਟਾ ਨੇ ਹੁਣੇ ਹੁਣੇ ਲੱਗੀਆਂ ਲੱਗਦੀਆਂ ਨੇ, ਤਾਜ਼ੀਆਂ ਨੇ, ਵਿਚੋਂ ਲਹੂ ਵੀ ਸਿਮ ਰਿਹਾ, ਤੇ ਮਹਾਰਾਜ ਜੀ ਹੁਣੇ ਹੁਣੇ ਹੀ ਇਹ ਕੰਡਿਆਲੇ ਕੰਡੇ ਉਰੇ ਝਾੜ ਜਿਹੜੇ ਝਾੜਾਂ ਦੀਆਂ ਝਰੀਂਟਾਂ ਨੇ ਇਹ ਤਾਂ ਹੁਣੇ ਹੁਣੇ ਹੀ ਆਪ ਜੀ ਦੇ ਚਰਨਾਂ ਤੇ ਲੱਗੀਆਂ। ਆਪ ਜੀ ਕਿਤੇ ਗਏ ਤੇ ਹੈ ਨੀ ਉੱਠ ਕੇ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਨੂੰ ਇਹ ਝਰੀਂਟਾਂ ਕਿਵੇਂ ਲੱਗ ਗਈਆਂ ਨੇ, ਇਹ ਕੰਡਾ ਆਪ ਜੀ ਦੇ ਚਰਨਾਂ ਵਿੱਚ ਕਿਵੇਂ ਲੱਗ ਗਿਆ, ਇਹਦਾ ਕਾਰਨ ਆਪ ਜੀ ਦੱਸੋ।
ਸੁਣ ਕੇ ਸ੍ਰੀ ਗੁਰ ਗਿਰਾ ਅਲਾਈ,
ਸੁਣ ਕੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਭਾਈ ਲਹਿਣਾ ਜੀ ਦਾ ਇਹ ਸਵਾਲ ਸੁਣ ਕੇ ਬੋਲੇ।
ਇੱਕ ਅਯਾਲੀ ਅਜਾ ਚਰਾਈ,
ਕਹਿਣ ਲੱਗੇ ਭਾਈ ਲਹਿਣਾ ਜੀ ਬਾਹਰ ਇੱਕ ਅਯਾਲੀ ਬਾਲਕ ਹੈ ਜਿਹੜਾ ਬਾਹਰ ਭੇਡਾਂ ਤੇ ਬੱਕਰੀਆਂ ਨੂੰ ਚਾਰ ਰਿਹਾ ਹੈ। ਇੱਕ ਅਯਾਲੀ ਬਾਲਕ, ਅਯਾਲੀ ਕਹਿੰਦੇ ਨੇ ਆਜੜੀ ਨੂੰ, ਜਿਹੜਾ ਅਜਾ ਨਾਮ ਹੈ ਬੱਕਰੇ ਦਾ ਬੱਕਰੀਆਂ ਦਾ, ਉਹਨਾਂ ਨੂੰ ਚਾਰਨ ਵਾਲੇ ਨੂੰ ਕਹਿੰਦੇ ਅਯਾਲੀ ਆਜੜੀ। ਮਹਾਰਾਜ ਜੀ ਕਹਿੰਦੇ ਇੱਕ ਅਯਾਲੀ ਬਾਲਕ ਹੈ ਜਿਹੜਾ ਬਾਹਰ ਬੱਕਰੀਆਂ ਚਰਾ ਰਿਹਾ ਹੈ।
ਦੋਏਰਾ ਮਨ ਇਕਾਂਤ ਹੈ ਪ੍ਰੀਤ ਯੁੱਧ ਪੜੈ ਸੋਹੇਲਾ ਸੋਏ,
ਉਹਦਾ ਮਨ ਬੜਾ ਇਕਾਂਤ ਹੈ ਕਿਉਂਕਿ ਬਾਹਰ ਜੰਗਲ ਵਿਚ ਹੀ ਫਿਰਦਾ ਉਹ, ਬਾਹਰ ਝਾੜਾਂ ਦੇ ਵਿਚ ਬੱਕਰੀਆਂ ਚਰਾ ਰਿਹਾ ਤੇ ਬੱਕਰੀਆਂ ਚਰਾਂਦੇ ਦਾ ਮਨ ਕਿਉਂਕਿ ਇਕਾਂਤ ਵਿਚ ਗਿਆ ਤੇ ਇਕਾਂਤ ਵਿਚ ਬੜੇ ਪਿਆਰ ਨਾਲ ਬੜੀ ਪ੍ਰੀਤ ਨਾਲ ਉਹ ਸੋਹਲੇ ਦਾ ਪਾਠ ਕਰ ਰਿਹਾ। ਬਾਬਾ ਜੈ ਕਰ ਕੀਰਤ ਹੋਏ, ਉਹ ਪਾਵਨ ਬਾਣੀ ਜੈ ਕਰ ਕਰਤੇ ਕੀਰਤ, ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵਹੋ ਸੋਹਲਾ ਸਿਵਰੇ ਹੋ ਸਿਰਜਣ ਹਾਰੋ। ਏਦਾਂ ਜਿਹੜਾ ਇਹ ਸਾਡੇ ਸ਼ਬਦ ਨੇ ਸੋਹਲਾ ਸਾਹਿਬ ਦੇ, ਇਹ ਸੋਹਲੇ ਸਾਹਿਬ ਦੇ ਸ਼ਬਦਾਂ ਦਾ ਉਹ ਪਾਠ ਕਰ ਰਿਹਾ, ਬੜੇ ਪਿਆਰ ਨਾਲ ਸੋਹਲੇ ਸਾਹਿਬ ਦੇ ਸ਼ਬਦਾਂ ਨੂੰ ਪੜ੍ਹ ਰਿਹਾ।
ਕੰਟਕ ਚਾਰੇ ਅਪਾਰ ਜੈ ਫਿਰਤ ਪ੍ਰੇਮ ਮੈਂ ਹੋਏ,
ਔਰ ਜਿੱਥੇ ਉਹ ਫਿਰ ਰਿਹਾ ਨਾ ਬੜੇ ਪ੍ਰੇਮ ਵਿਚ ਆਇਆ ਹੋਇਆ, ਉਹਨੂੰ ਆਪਣੇ ਸਰੀਰ ਦੀ ਸੋਝੀ ਕੋਈ ਨਹੀਂ ਤੇ ਸਰੀਰ ਦੀ ਸੁੱਧ ਬੁੱਧ ਭੁਲਾ ਕੇ ਤੇ ਉਹ ਸੋਹਲਾ ਸਾਹਿਬ ਦੀ ਬਾਣੀ ਬੜੇ ਪ੍ਰੇਮ ਨਾਲ ਪੜਦਾ ਹੋਇਆ ਕੰਡਿਆਂ ਵਿਚ ਝਾੜਾਂ ਵਿਚ ਟੁਰਿਆ ਜਾਂਦਾ। ਜਿੱਥੇ ਕੰਡੇ ਨੇ ਝਾੜ ਨੇ ਉਹਨਾਂ ਕੰਡਿਆਂ ਤੇ ਝਾੜਾਂ ਦੇ ਵਿਚ ਉਹ ਬੜੇ ਪ੍ਰੇਮ ਨਾਲ ਫਿਰ ਰਿਹਾ, ਉਹਨੂੰ ਆਪਣੇ ਸਰੀਰ ਦੀ ਕੋਈ ਸੋਝੀ ਨਹੀਂ, ਬਸ ਗੁਰਬਾਣੀ ਵਿਚ ਉਹਦਾ ਮਨ ਖੁੱਬਿਆ ਹੋਇਆ, ਸੋਹਲਾ ਸਾਹਿਬ ਦੇ ਇਹਨਾਂ ਸ਼ਬਦਾਂ ਵਿਚ ਉਹਦਾ ਮਨ ਜੁੜਿਆ ਹੋਇਆ।
ਵੈ ਸਮੀਪ ਵਿਚਰੋਂ ਤੇ ਸੰਗਾ ਲਗਨੇ ਦਿਓ ਨ ਕੰਟਕ ਅੰਗਾ,
ਆਖੋ ਸਤਨਾਮ ਸ੍ਰੀ
ਵਾਹਿਗੁਰੂ।
ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਾਈ ਲਹਿਣਾ ਜੀ ਜਿੱਥੇ ਉਹ ਫਿਰ ਰਿਹਾ ਨਾ ਕੰਡਿਆਂ ਝਾੜਾਂ ਵਿਚ, ਉਹਦੇ ਨਾਲ ਨਾਲ ਉਹਦੇ ਅੰਗ ਸੰਗ ਹੋ ਕੇ ਮੈਂ ਵੀ ਨਾਲ ਫਿਰ ਰਿਹਾ ਤੇ ਜਿੰਨੇ ਕੰਡੇ ਝਾੜਾਂ ਦੀਆਂ ਝਰੀਂਟਾਂ ਉਹਦੇ ਤਨ ਤੇ ਲੱਗ ਰਹੀਆਂ ਨੇ ਮੈਂ ਉਹਨੂੰ ਨਹੀਂ ਪਿਆ ਲੱਗਣ ਦਿੰਦਾ, ਉਹ ਆਪਣੇ ਪੈਰਾਂ ਤੇ ਲੈ ਰਿਹਾ, ਉਹ ਅਸੀਂ ਆਪਣੇ ਪੈਰਾਂ ਤੇ ਲੈ ਰਹੇ ਹਾਂ ਵੀ ਉਹਦੇ ਪੈਰ ਨੂੰ ਕੋਈ ਕੰਡਾ ਨਾ ਖੁੱਬੇ, ਉਹਦੇ ਚਰਨਾਂ ਨੂੰ ਉਹਦੇ ਪੈਰਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਝਰੀਂਟ ਨਾ ਲੱਗੇ। ਜਿੰਨੀਆਂ ਝਰੀਂਟਾਂ ਜਿੰਨੇ ਕੰਡੇ ਉਹਦੇ ਪੈਰਾਂ ਤੇ ਪੇ ਲੱਗਦੇ ਨੇ ਉਹ ਅਸੀਂ ਆਪਣਿਆਂ ਚਰਨਾਂ ਤੇ ਸਹਾਰ ਰਹੇ ਹਾਂ।
ਤਹਾਂ ਝਰੀਟ ਲੱਗੀ ਇਹ ਜਾਨੋ ਲੈਣੇ ਸੱਚ ਬਚਨ ਮਮ ਮਾਨੋ,
ਭਾਈ ਲੈਣਾ ਜੀ ਇਹ ਬਚਨ ਸਤ ਕਰਕੇ ਜਾਣ ਲੋ, ਇਹ ਝਰੀਟਾਂ ਜਿਹੜੀਆਂ ਲੱਗੀਆਂ ਨੇ ਜਾਂ ਇਹ ਕੰਡੇ ਤੁਸੀਂ ਪੈਰਾਂ ਚ ਲੱਗੇ ਵੇਖ ਰਹੇ ਹੋ ਇਹ ਉਥੇ ਲੱਗੀਆਂ ਨੇ ਜਿੱਥੇ ਉਹ ਅਯਾਲੀ ਫਿਰਦਾ ਬਾਣੀ ਪੜਦਾ ਹੋਇਆ ਸੋਹਲਾ ਸਾਹਿਬ ਦਾ ਪਾਠ ਪੜ ਰਿਹਾ, ਕੀਰਤਨ ਸੋਹਲੇ ਦਾ ਜਾਪ ਕਰ ਰਿਹਾ ਤੇ ਬੜੇ ਪ੍ਰੇਮ ਨਾਲ ਪੜ ਰਿਹਾ। ਤੇ ਅਸੀਂ ਜਿੱਥੇ ਸੋਹਲੇ ਦਾ ਪਾਠ ਹੁੰਦਾ ਉੱਥੇ ਅਸੀਂ ਅੰਗ ਸੰਗ ਹੋ ਜਾਂਦੇ, ਜਿੱਥੇ ਸੋਹਲਾ ਸਾਹਿਬ ਦਾ ਪਾਠ ਹੁੰਦਾ ਉੱਥੇ ਮੈਂ ਸਿੱਖ ਦੇ ਬਿਲਕੁਲ ਨਾਲ ਹੁੰਦਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਮੈਂ ਉਹਨੂੰ ਕਿਸੇ ਪ੍ਰਕਾਰ ਦੀ ਪੀੜਾ ਨਹੀਂ ਹੋਣ ਦਿੱਤੀ, ਉਹਦੇ ਪੈਰਾਂ ਦੇ ਵਿੱਚ ਕਿਸੇ ਪ੍ਰਕਾਰ ਦੀ ਝਰੀਂਟ ਵੀ ਨਹੀਂ ਲੱਗਣ ਦਿੱਤੀ।
ਬੜਾ ਸੋਹਲਾ ਜੋ ਕਿਤ ਕੋ ਤੇ ਸਮੀਪ ਨਿਸ਼ਚੈ ਮੈਂ ਹੋ,
ਜਗਤ ਗੁਰੂ ਬਾਬਾ ਜੀ ਕਹਿਣ ਲੱਗੇ ਜਿੱਥੇ ਵੀ ਕੋਈ ਕੀਰਤਨ ਸੋਹਲੇ ਦਾ ਪਾਠ ਕਰਦਾ ਹੈ ਇੱਕ ਮਨ ਇੱਕ ਚਿਤ ਹੋ ਕੇ ਸੋਹਲਾ ਸਾਹਿਬ ਦਾ ਜਾਪ ਕਰਦਾ ਹੈ, ਮਹਾਰਾਜ ਜੀ ਕਹਿੰਦੇ ਨਿਸ਼ਚੇ ਹੀ ਮੈਂ ਉਸ ਵੇਲੇ ਉਹ ਸਿੱਖ ਦੇ ਸਿਰ ਤੇ ਹੁੰਦਾ, ਮੇਰਾ ਹੱਥ ਉਹ ਸਿੱਖ ਦੇ ਸਿਰ ਤੇ ਹੁੰਦਾ। ਖਾਲਸਾ ਜੀ ਕੀਰਤਨ ਸੋਹਲੇ ਦਾ ਪਾਠ ਜਿੱਥੇ ਕੋਈ ਗੁਰਮੁਖ ਪਿਆਰਾ ਬਹਿ ਕੇ ਕਰਦਾ ਹੈ ਉਹ ਇਹ ਗੱਲ ਆਪਣੇ ਮਨ ਚ ਨਿਸ਼ਚਾ ਕਰਕੇ ਜਾਣ ਲਵੇ ਕਿ ਉਸ ਵੇਲੇ ਸਤਿਗੁਰਾਂ ਦਾ ਪੂਰਨ ਪਹਿਰਾ ਹੁੰਦਾ ਨਾਲ, ਮਹਾਰਾਜ ਜੀ ਬਿਲਕੁਲ ਨਾਲ ਹਾਜ਼ਰ ਨਾਜ਼ਰ ਹੁੰਦੇ। ਉਰੇ ਬਚਨ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਆਪ ਭਾਈ ਲਹਿਣਾ ਜੀ ਨੂੰ ਦੱਸ ਰਹੇ ਨੇ, ਇਹ ਕੌਤਕ ਤਾਂ ਪ੍ਰਗਟ ਕੀਤਾ ਤਾਂ ਜੋ ਸਾਡੇ ਪ੍ਰਤੀ ਸਾਰਿਆਂ ਨੂੰ ਇਹ ਸੁਨੇਹਾ ਮਿਲ ਜਾਏ ਕਿ ਭਾਈ ਹਰ ਇੱਕ ਸਿੱਖ ਵਾਸਤੇ ਕੀਰਤਨ ਸੋਹਲੇ ਦੀ ਬਾਣੀ ਦਾ ਮਹਾਤਮ ਕੀ ਹੈ, ਉਹ ਇਸ ਨੂੰ ਜਾਣ ਲੈਣ, ਸਮਝ ਲੈਣ ਕਿ ਸੋਹਲਾ ਸਾਹਿਬ ਦਾ ਮਹਾਤਮ ਕੀ ਹੈ। ਤੋ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਜਿੱਥੇ ਕੋਈ ਪੜ੍ਹਦਾ ਨਿਸ਼ਚੇ ਕਰਕੇ ਮੈਂ ਉਸ ਸਿੱਖ ਦੇ ਸਮੀਪ ਹੁੰਦਾ, ਉਹਦੇ ਨੇੜੇ ਹੁੰਦਾ ਹਾਂ।
ਅਸ ਕਹਿ ਪੁਣੀ ਇੱਕ ਸਿੱਖ ਅਕਾਰਾ,
ਇਹ ਕਹਿ ਕੇ ਸਤਿਗੁਰਾਂ ਨੇ ਇੱਕ ਸੇਵਾਦਾਰ ਨੂੰ ਸੱਦਿਆ।
ਤੇ ਸੋ ਬੋਲੇ ਮੁਖ ਉਦਾਰਾ,
ਮੁਕਤੀ ਦਾਤੇ ਸਤਿਗੁਰੂ ਜੀ ਉਸ ਸੇਵਾਦਾਰ ਨੂੰ ਸੱਦ ਕੇ, ਉਸ ਸਿੱਖ ਨੂੰ ਕੋਲ ਸੱਦ ਕੇ ਹੁਕਮ ਕਰਦਿਆਂ ਉਹਨੂੰ ਬੋਲੇ ਤੇ ਕਹਿਣ ਲੱਗੇ,
ਅਮਕਾ ਜੋ ਥਲ ਤਾਂ ਇਹ ਅੱਲਾ ਅਜਾ ਚਰਾਵਤ ਪ੍ਰੇਮ ਵਿਸਾਲਾ।
ਮਹਾਰਾਜ ਜੀ ਕਹਿਣ ਲੱਗੇ ਸਿੱਖਾ ਗੁਰਮੁਖਾ ਏਦਾਂ ਕਰ ਕਿ ਬਾਹਰ ਜਿੱਥੇ ਜੰਗਲ ਹੈ ਨਾ, ਫਲਾਣੀ ਥਾਂ ਤੇ ਚਲਾ ਜਾ, ਉਥੇ ਇੱਕ ਅਯਾਲੀ ਬੱਕਰੀਆਂ ਚਾਰ ਰਿਹਾ, ਉਥੇ ਇੱਕ ਅਯਾਲੀ ਬੱਕਰੀਆਂ ਚਰਾ ਰਿਹਾ ਜਿਹਦੇ ਮਨ ਦੇ ਵਿੱਚ ਬੜਾ ਭਾਰੀ ਪ੍ਰੇਮ ਹੈ, ਜਿਹਦਾ ਹਿਰਦਾ ਸਾਡੇ ਬਾਣੀ ਦੇ ਨਾਲ ਸਾਡੇ ਨਾਲ ਪ੍ਰੇਮ ਕਰਕੇ ਖੁੱਬਾ ਹੋਇਆ ਜੁੜਿਆ ਹੋਇਆ।
ਜਾਵੋ ਤੁਮ ਤੇ ਨਿਕਟ ਨਿਹਾਰੀ ਆਦਰ ਯੁਤ ਸੋ ਆਏ ਹਕਾਰੇ।
ਉੱਥੇ ਉਸ ਅਯਾਲੀ ਕੋਲ ਚਲਾ ਜਾ, ਉਹਨੂੰ ਬੜੇ ਪਿਆਰ ਨਾਲ ਸਤਿਕਾਰ ਨਾਲ ਜਾ ਕੇ ਆਦਰ ਦੇ ਨਾਲ ਸਾਡੇ ਕੋਲ ਲੈ ਕੇ ਆ, ਤੇ ਉਹਨੂੰ ਜਾ ਕੇ ਆਖ ਕੇ ਤੈਨੂੰ ਸਤਿਗੁਰੂ ਜੀ ਆਪਣੇ ਕੋਲ ਸੱਦ ਰਹੇ ਨੇ, ਸਤਿਗੁਰੂ ਜੀ ਆਪਣੇ ਕੋਲ ਬੁਲਾ ਰਹੇ ਨੇ, ਸਤਕਾਰ ਸਹਿਤ ਉਸ ਅਯਾਲੀ ਨੂੰ ਸਾਡੇ ਕੋਲ ਲੈ ਕੇ ਆਓ।
ਆਏ ਸਪਾਏ ਗਏ ਸਿੱਖ ਤੈਵਾ ਅਜਾ ਚਿਰਾਏ ਅਯਾਲੀ ਜੈਵਾ।
ਮਹਾਰਾਜ ਜੀ ਦਾ ਹੁਕਮ ਸੁਣਦਿਆਂ ਸੇਵਾਦਾਰ ਸਿੱਖ ਗਿਆ ਦੌੜ ਕੇ ਕਾਹਲੀ ਨਾਲ ਉੱਥੇ, ਕਿੱਥੇ? ਜਿੱਥੇ ਉਹ ਅਯਾਲੀ ਬੱਕਰੀਆਂ ਚਰਾ ਰਿਹਾ ਸੀ, ਜਿੱਥੇ ਉਹ ਅਯਾਲੀ ਜੰਗਲ ਦੇ ਵਿੱਚ ਵਿਚਰ ਰਿਹਾ ਸੀ, ਉੱਥੇ ਉਹ ਸਿੱਖ ਜਾ ਪਹੁੰਚਿਆ।
ਤੇ ਬਿਲੋਕ ਬੋਲੇ ਉਹ ਮ੍ਰਿਦਬਾਨੀ ਤੁਜੈ ਹਕਾਰਤ ਗੁਰਗੁਣ ਖਾਨੀ।
ਉਸ ਅਯਾਲੀ ਨੂੰ ਜਾ ਕੇ ਵੇਖ ਕੇ ਸਿੱਖ ਨੇ ਆਖਿਆ, ਭਾਈ ਗੁਰਮੁਖਾ ਤੇਰੇ ਤੇ ਸਤਿਗੁਰੂ ਜੀ ਜਾਪਦਾ ਬੜੇ ਰੀਝੇ ਨੇ, ਪ੍ਰਸੰਨ ਹੋਏ ਨੇ, ਔਰ ਉਹ ਸਤਿਗੁਰੂ ਜੀ ਉਹਨੂੰ ਹੀ ਆਪਣੇ ਕੋਲ ਸੱਦਦੇ ਨੇ ਜਿਹਦੇ ਭਾਗ ਜਾਗੇ ਹੋਣ। ਤੇਰੇ ਤਾਂ ਭਾਗ ਜਾਗ ਪਏ ਕਿਉਂਕਿ ਤੈਨੂੰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਆਪਣੇ ਕੋਲ ਸੱਦ ਰਹੇ ਨੇ, ਆਪਣੇ ਕੋਲ ਬੁਲਾ ਰਹੇ ਨੇ।
ਸੁਣ ਕਰ ਚਲਿਓ ਸਿੱਖ ਕੇ ਸਾਥਾ।
ਉਹ ਅਯਾਲੀ ਉਸੇ ਵਕਤ ਜਦੋਂ ਸਿੱਖ ਦਾ ਬਚਨ ਸੁਣਿਆ, ਸੁਣਦਿਆਂ ਸਾਰ ਸਤ ਬਚਨ ਕਹਿ ਕੇ ਸਿੱਖ ਦੇ ਨਾਲ ਚੱਲ ਪਿਆ।
ਆਏ ਨਿਵਾਇਓ ਜੁਗ ਪਗ ਮਾਥਾ,
ਆ ਗਿਆ ਮਹਾਰਾਜ ਜੀ ਦੇ ਚਰਨਾਂ ਵਿਚ ਅਯਾਲੀ ਜਿਹੜਾ ਬਾਣੀ ਪੜ੍ਹਦਾ ਸੀ ਸੋਹਿਲਾ ਸਾਹਿਬ ਦੀ, ਆ ਕੇ ਜਗਤ ਗੁਰੂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦੋਵਾਂ ਪਵਿੱਤਰ ਪਾਵਨ ਚਰਨਾਂ ਕਮਲਾਂ ਤੇ ਮੱਥਾ ਟੇਕਿਆ, ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ।
ਕਿਰਪਾ ਦ੍ਰਿਸ਼ਟ ਕੋ ਦੇਖ ਗੁਸਾਈ,
ਮਹਾਰਾਜ ਜਗਤ ਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਕਿਰਪਾ ਭਰੀ ਨਿਗਾਹ ਨਾਲ ਇਸ ਅਯਾਲੀ ਸਿੱਖ ਵੱਲ ਵੇਖਿਆ, ਸਾਹਿਬ ਦੀ ਦ੍ਰਿਸ਼ਟੀ ਵਿਚ ਕਿਰਪਾ ਹੀ ਵਰਤ ਰਹੀ ਹੈ, ਦਇਆ ਹੀ ਵਰਤ ਰਹੀ ਹੈ, ਦਇਆ ਭਰੀ ਨਿਗਾਹ ਦੇ ਨਾਲ ਇਸ ਸਿੱਖ ਵੱਲ ਤੱਕਿਆ।
ਤੇ ਅਯਾਲੀ ਤੋਂ ਗਿਰਾ ਅਲਾਈ,
ਔਰ ਮਹਾਰਾਜ ਸੱਚੇ ਪਾਤਸ਼ਾਹ ਉਸ ਅਯਾਲੀ ਨੂੰ ਬੋਲੇ, ਸਾਹਿਬ ਗਰੀਬ ਨਵਾਜ ਪਾਤਸ਼ਾਹ ਜੀ ਬਚਨ ਕਰਦਿਆਂ ਕਹਿਣ ਲੱਗੇ,
ਦੁਏਰਾ ਸੋਮਨ ਸਮੈ ਬਖਾਨੀਏ ਕੰਟ ਸੋਏ ਲਾ ਜੋਏ।
ਮਹਾਰਾਜ ਜੀ ਨੇ ਹੁਕਮ ਕੀਤਾ ਕਿ ਭਾਈ ਸਿੱਖਾ, ਆ ਜਿਹੜੀ ਬਾਣੀ ਤੂੰ ਯਾਦ ਕੀਤੀ ਹੈ ਨਾ ਸੋਹਿਲਾ ਸਾਹਿਬ ਦੀ, ਇਹ ਬਾਣੀ ਤੂੰ ਜੋ ਕੰਠ ਕੀਤੀ ਹੋਈ ਹੈ, ਜਦੋਂ ਸੌਣਾ ਸੌਣ ਸਮੇਂ ਬਾਣੀ ਦਾ ਜਾਪ ਕਰਨਾ, ਸੌਣ ਸਮੇਂ ਮਰਿਆਦਾ ਹੈ। ਖਾਲਸਾ ਜੀ, ਜਿਵੇਂ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਦੀ ਮਰਿਆਦਾ ਅੰਮ੍ਰਿਤ ਵੇਲੇ ਦੀ ਹੈ ਨਾ, ਉਦੋਂ ਹੀ ਪੜ੍ਹੀ ਜਾਣੀ ਹੈ। ਰਹਿਰਾਜ ਸਾਹਿਬ ਦਾ ਸਮਾਂ ਸੰਧਿਆ ਸਮੇਂ ਹੈ, ਇਸੇ ਤਰ੍ਹਾਂ ਕੀਰਤਨ ਸੋਹਲੇ ਦਾ ਜਾਪ ਉਦੋਂ ਕਰਨਾ ਜਦੋਂ ਸੌਣਾ, ਆਸਣ ਤੇ ਬੈਠ ਜਾਣਾ, ਤੇ ਸੌਣ ਤੋਂ ਪਹਿਲਾਂ ਕੀਰਤਨ ਸੋਹਲੇ ਦਾ ਜਾਪ ਕਰਨਾ, ਕੀਰਤਨ ਸੋਹਲੇ ਦੀ ਬਾਣੀ ਪੜ੍ਹਨੀ ਹੈ। ਜਾਂ ਇਹ ਬਾਣੀ ਉਦੋਂ ਪੜ੍ਹੀ ਜਾਂਦੀ ਜਦੋਂ ਕੋਈ ਪੁਰਾਣੀ ਚਾਲੇ ਪਾ ਜੇ, ਤੇ ਉਹਦੇ ਅੰਗੀਠੇ ਤੋਂ ਬਾਅਦ ਇਹ ਬਾਣੀ ਪੜ੍ਹੀ ਜਾਂਦੀ ਹੈ, ਅਗਨ ਭੇਟ ਤੋਂ ਬਾਅਦ। ਉੱਥੇ ਵੀ ਇਹ ਸੋਹਲਾ ਸਾਹਿਬ ਦੀ ਬਾਣੀ ਦਾ ਜਾਪ ਹੁੰਦਾ, ਉਹ ਵੀ ਇੱਕ ਪ੍ਰਕਾਰ ਦਾ ਸੌਣਾ ਹੀ ਹੈ ਨਾ, ਉਹ ਦੀਰਘ ਨੀਂਦ ਹੈ ਜਿਸ ਨੀਂਦ ਤੋਂ ਫਿਰ ਮੁੜ ਕੇ ਕੋਈ ਜਾਗਦਾ ਨਹੀਂ। ਇਹ ਵੀ ਸਤਿਗੁਰੂ ਜੀ ਕਹਿਣ ਲੱਗੇ ਕੀਰਤਨ ਸੋਹਲੇ ਦੀ ਬਾਣੀ ਹੈ। ਸੋਹਲੇ ਦਾ ਮਤਲਬ ਹੁੰਦਾ ਹੈ ਖੁਸ਼ੀ ਦੇ ਗੀਤ, ਜਿਹੜੇ ਖੁਸ਼ੀ ਵਿੱਚ ਆ ਕੇ ਗਾਏ ਜਾਣ ਉਹਨੂੰ ਗੀਤ ਕਹਿੰਦੇ ਨੇ ਸੋਹਲਾ। ਤੇ ਮਹਾਰਾਜ ਜੀ ਕਹਿੰਦੇ ਭਾਈ ਆ ਜਿਹੜੀ ਬਾਣੀ ਸੋਹਿਲਾ ਸਾਹਿਬ ਦੀ ਤੈਨੂੰ ਯਾਦ ਹੈ ਨਾ, ਇਹ ਸੌਣ ਸਮੇਂ ਪੜ੍ਹਨੀ। ਖਾਲਸਾ ਜੀ ਜਿਹੜਾ ਕੀਰਤਨ ਸੋਹਿਲੇ ਦਾ ਬਾਣੀ ਦਾ ਜਾਪ ਕਰਦਾ ਹੈ, ਆਬਾਦੀਆਂ ਭੂਤ ਪ੍ਰੇਤ ਆਦਿਕ ਬੜੇ ਨੇ ਕਲੀ ਕਾਲ ਦੇ ਸਮੇਂ ਚ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ ਚ, ਜਿਹੜੇ ਸੋਹਿਲੇ ਦਾ ਪਾਠ ਕਰਦੇ ਨੇ ਉਹਨਾਂ ਦੇ ਨੇੜੇ ਨਹੀਂ ਆਉਂਦੇ। ਬਾਣੀ ਦਾ ਏਡਾ ਪ੍ਰਤਾਪ ਹੈ ਕੀਰਤਨ ਸੋਹਿਲੇ ਦੀ ਬਾਣੀ ਦਾ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਹੋਣਾ ਨੇ ਰੰਗਲੇ ਸੱਜਣ ਨਾਮ ਇੱਕ ਪੁਸਤਕ ਲਿਖੀ ਹੈ, ਉਹਦੇ ਵਿੱਚ ਇੱਕ ਸਿੰਘ ਦਾ ਜ਼ਿਕਰ ਕਰਦੇ ਨੇ, ਭਾਈ ਰਾਮ ਸਿੰਘ ਉਹ ਸਿੰਘ ਦਾ ਨਾਂ ਸੀ। ਤੇ ਕਹਿਣ ਲੱਗੇ ਉਹ ਕੀਰਤਨ ਸੋਹਿਲੇ ਦਾ ਪਾਠ ਕਰਕੇ ਇੱਕ ਜੰਗਲ ਦੇ ਵਿੱਚ ਬੈਠਾ, ਉੱਥੇ ਰੋਜ਼ ਸ਼ੇਰ ਆਉਂਦਾ ਸੀ। ਤੇ ਕੀਰਤਨ ਸੋਹਿਲੇ ਦਾ ਪਾਠ ਕਰਕੇ ਬੈਠਾ ਉਹ ਸਿੱਖ ਸਿੰਘ, ਤੇ ਉਹਦੇ ਚਾਰੇ ਪਾਸੇ ਕਹਿੰਦੇ ਜਦੋਂ ਸ਼ੇਰ ਆਇਆ ਨਾ ਚਪਟ ਲੈ ਕੇ, ਤੇ ਸੋਹਿਲਾ ਸਾਹਿਬ ਦੀ ਬਾਣੀ ਦਾ ਪ੍ਰਤਾਪ ਸਦਕਾ ਉਹਦੇ ਚਾਰੇ ਪਾਸੇ ਲੋਹੇ ਦਾ ਕਿਲਾ ਬਣ ਗਿਆ, ਪਿੰਜਰਾ ਬਣ ਗਿਆ। ਉਹ ਬਾਣੀ ਦਾ ਹੀ ਪ੍ਰਤਾਪ ਹੈ। ਤੇ ਮਹਾਰਾਜ ਜੀ ਕਹਿਣ ਲੱਗੇ ਭਾਈ ਇਹ ਸੌਣ ਸਮੇਂ ਪੜ੍ਹਨੀ, ਉਦੋਂ ਜਦੋਂ ਕੋਈ ਸਿੱਖ ਪੜ੍ਹਦਾ ਤੇ ਮੈਂ ਉਹਦੇ ਸਿਰ ਤੇ ਆਪਣਾ ਹੱਥ ਰੱਖਦਾ। ਕਹਿੰਦੇ ਜਿਵੇਂ ਕੋਈ ਸੁਚੱਜਾ ਪਿਤਾ ਜਾਂ ਸੁਚੱਜੀ ਮਾਂ ਆਪਣੇ ਬੱਚੇ ਨੂੰ ਗੋਦ ਚ ਸਲਾਉਂਦੀ ਹੈ ਨਾ, ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਉਸ ਸਮੇਂ ਸਮਝੋ ਸਿੱਖ ਨੂੰ ਆਪਣੀ ਗੋਦ ਵਿੱਚ ਸਵਾ ਲੈਂਦੇ ਨੇ ਜਦੋਂ ਕੋਈ ਕੀਰਤਨ ਸੋਹਿਲਾ ਪੜ੍ਹ ਕੇ ਸੌਂਦਾ। ਉਹ ਸਤਿਗੁਰਾਂ ਦੀ ਗੋਦ ਵਿੱਚ ਸੌਣ ਦਾ ਨਿੱਘ ਪ੍ਰਾਪਤ ਹੁੰਦਾ ਉਹਨਾਂ ਨੂੰ ਜਿਹੜੇ ਸੋਹਿਲੇ ਦਾ ਪਾਠ ਕਰਦੇ। ਤੋ ਮਹਾਰਾਜ ਪਾਤਸ਼ਾਹ ਕਹਿਣ ਲੱਗੇ ਜਿਹੜੀ ਬਾਣੀ ਤੈਨੂੰ ਕੰਠ ਹੈ, ਇਹ ਸੌਣ ਸਮੇਂ ਜਿਸ ਵੇਲੇ ਆਰਾਮ ਕਰਨਾ ਸੌਣਾ ਉਸ ਸਮੇਂ ਦਾ ਜਾਪ ਕਰਨਾ ਹੈ।
ਅਦਕ ਖੁਸ਼ੀ ਬੋਰੋ ਕਰੀ ਦੁਆ ਤੇਰੇ ਦੇ ਤੇ ਖੋਏ।
ਮਹਾਰਾਜ ਜੀ ਨੇ ਬੜੀਆਂ ਖੁਸ਼ੀਆਂ ਕੀਤੀਆਂ ਇਸ ਸਿੱਖ ਤੇ, ਕਹਿੰਦੇ ਬੜੀ ਰਹਿਮਤ ਕੀਤੀ ਇਹਦੇ ਤੇ, ਬਾਣੀ ਪੜਨ ਦੇ ਪ੍ਰਤਾਪ ਸਦਕਾ ਹੀ ਇਹਦੇ ਤੇ ਬੜੀਆਂ ਖੁਸ਼ੀਆਂ ਕੀਤੀਆਂ। ਤੇ ਇੰਨੀ ਭਾਰੀ ਖੁਸ਼ੀ ਕੀਤੀ ਕਿ ਮਹਾਰਾਜ ਜੀ ਨੇ ਹਿਰਦੇ ਵਿੱਚ ਜਿੰਨੀ ਦਵੈਸ਼ ਸੀ ਨਾ ਇਹ ਸਿੱਖ ਦੇ ਦੁਬਧਾ ਸੀ, ਉਹ ਦੁਬਧਾ ਦੇ ਪਰਦੇ ਪਾੜ ਦਿੱਤੇ, ਅੰਦਰੋਂ ਬਜਰ ਕਪਾਟ ਖੋਲ ਦਿੱਤੇ।
ਜੋ ਪਈ ਸੁਨ ਆਲੀ ਨੇ ਬਿਨੈ ਉਚਾਰੀ ਅਬ ਜਿਉਏ ਰਜਾਏ ਤੁਮਾਰੀ।
ਸੁਣ ਕੇ ਉਹ ਆਲੀ ਸਿੱਖ ਨੇ ਹੱਥ ਜੋੜੇ ਤੇ ਬੇਨਤੀ ਕਰਦਿਆਂ ਕਹਿਣ ਲੱਗਾ, ਮਹਾਰਾਜ ਹੁਣ ਉਸੇ ਤਰ੍ਹਾਂ ਹੋਵੇਗਾ ਜਿਵੇਂ ਆਪ ਜੀ ਦੀ ਆਗਿਆ ਹੈ, ਜਿਵੇਂ ਸਾਹਿਬ ਜੀ ਆਪ ਜੀ ਦਾ ਹੁਕਮ ਹੈ, ਆਪ ਜੀ ਦੇ ਹੁਕਮ ਮੁਤਾਬਕ ਹੀ ਹੁਣ ਵਰਤਾਂਗਾ।
ਤਿਉ ਮੈਂ ਕਰੋ ਧਰ ਔਰ ਪ੍ਰੀਤੀ ਸੋਈ ਲੋਕੋ ਸ਼ਾਂਤ ਦਾ ਰੀਤੀ।
ਮਹਾਰਾਜ ਮੈਂ ਤਿਉ ਹੀ ਪ੍ਰੀਤ ਸਹਿਤ ਉਹੀ ਕਿਰਤ ਕਰਾਂਗਾ ਜੋ ਆਪ ਜੀ ਦਾ ਹੁਕਮ ਹੋਵੇਗਾ। ਆਪ ਜੀ ਦੇ ਹੁਕਮ ਦੇ ਵਿੱਚ ਹੀ ਮਹਾਰਾਜ ਜੀ ਸ਼ਾਂਤ ਬਿਰਤੀ ਧਾਰਨ ਕਰਕੇ ਮੈਂ ਵਿਚਰਾਂਗਾ, ਔਰ ਆਪ ਜੀ ਦੇ ਹੁਕਮ ਚ ਜਿਹੜੇ ਚੱਲਦੇ ਨੇ ਉਹਨਾਂ ਨੂੰ ਸ਼ਾਂਤ ਆਦਿਕ ਸ਼ੁਭ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ।
ਨਿਕਟ ਜੇ ਨਰ ਭੇ ਬਿਸਮੈ ਤਬ ਹੀ ਧਰੈ ਗੁਰੂ ਪਰ ਸ਼ਰਧਾ ਤਵੇ।
ਇਹ ਕੌਤਕ ਵੇਖ ਕੇ ਖਾਲਸਾ ਜੀ ਉੱਥੇ ਨੇੜੇ ਤੇੜੇ ਹੋਰ ਜਿੰਨੇ ਸਿੱਖ ਸੀ ਉਹ ਮਹਾਰਾਜ ਜੀ ਤੇ ਹੋਰ ਅਧਿਕ ਸ਼ਰਧਾ ਰੱਖਣ ਲੱਗ ਪਏ। ਸ਼ਰਧਾ ਤਾਂ ਪਹਿਲਾਂ ਹੀ ਹਿਰਦੇ ਚ ਸੀ, ਪਰ ਇਹ ਕੌਤਕ ਵੇਖ ਕੇ ਸਤਿਗੁਰਾਂ ਦਾ ਕਿ ਸਤਿਗੁਰੂ ਜੀ ਨੇ ਆਪਣੇ ਸਿੱਖ ਨੂੰ ਝਰੀਂਟ ਤੱਕ ਨਹੀਂ ਲੱਗਣ ਦਿੱਤੀ, ਸਗੋਂ ਉਹਦੇ ਪੈਰਾਂ ਤੇ ਲੱਗਣ ਵਾਲੀਆਂ ਝਰੀਂਟਾਂ ਤੇ ਕੰਡੇ ਆਪਣੇ ਚਰਨਾਂ ਤੇ ਸਹਾਰ ਲਏ। ਕਿੰਨਾ ਪਿਆਰ ਕੀਤਾ ਆਪਣੇ ਸਿੱਖ ਨਾਲ। ਕਹਿੰਦੇ ਵੇਖ ਕੇ ਸਿੱਖਾਂ ਦੇ ਮਨਾਂ ਵਿੱਚ ਹੋਰ ਸ਼ਰਧਾ ਹੋਰ ਜ਼ਿਆਦਾ ਭਾਵਨਾ ਵੱਧ ਗਈ।
ਭਿਖੇ ਉਲੋਚਨ ਕਾਰਨ ਜੋਈ ਦ੍ਰਿੜ ਪ੍ਰਤੀਤ ਹਿਰਦੇ ਮੈਂ ਸੋਏ।
ਅੱਖਾਂ ਨਾਲ ਸਾਰਾ ਕਾਰਨ ਵੇਖ ਲਿਆ ਵੀ ਮਹਾਰਾਜ ਜੀ ਦੇ ਚਰਨਾਂ ਵਿੱਚ ਝਰੀਂਟਾਂ ਕਿਉਂ ਲੱਗੀਆਂ ਨੇ, ਕੰਡੇ ਕਿਉਂ ਲੱਗੇ ਨੇ, ਸਾਰਾ ਕਾਰਨ ਅੱਖਾਂ ਨਾਲ ਸਾਹਮਣੇ ਵੇਖ ਲਿਆ, ਔਰ ਉਹਨਾਂ ਦੇ ਹਿਰਦੇ ਵਿੱਚ ਪ੍ਰਤੀਤ ਜਿਹੜੀ ਉਹ ਪੱਕੀ ਹੋ ਗਈ, ਭਰੋਸਾ ਜਿਹੜਾ ਨਿਸ਼ਚਾ ਜਿਹੜਾ ਸੀ ਹੋਰ ਪੱਕਾ ਹੋ ਗਿਆ।
ਪੜੈ ਸੋਹੇਲਾ ਸੋਮਨ ਕਾਲਾ ਹਿਰਦੈ ਧਰ ਕੇ ਧਿਆਨ ਵਿਸਾਲਾ।
ਖਾਲਸਾ ਜੀ ਹੁਣ ਇੱਥੇ ਸੰਕੇਤ ਦੇ ਰਹੇ ਨੇ ਭਾਈ ਸੰਤੋਖ ਸਿੰਘ ਜੀ, ਕਹਿੰਦੇ ਭਾਈ ਜਿਹੜੇ ਗੁਰੂ ਕੇ ਸਿੱਖ ਸੋਮਨ ਸਮੇਂ ਸੋਹਿਲੇ ਸਾਹਿਬ ਦਾ ਪਾਠ ਕਰਦੇ ਨੇ, ਬਾਅਦ ਵਿੱਚ ਚੌਥੇ ਤੇ ਪੰਜਵੇਂ ਗੁਰਦੇਵ ਦੀ ਬਾਣੀ ਵੀ ਵਿੱਚ ਦਰਜ ਕਰਕੇ ਸੋਹਿਲੇ ਦੇ ਸ਼ਬਦ ਵਧਾਏ, ਪਹਿਲਾਂ ਮਹਾਰਾਜ ਸਿਰਫ ਗੁਰੂ ਨਾਨਕ ਸਾਹਿਬ ਦੇ ਸ਼ਬਦ ਸਨ, ਫਿਰ ਚੌਥੇ ਤੇ ਪੰਜਵੇਂ ਪਾਤਸ਼ਾਹ ਦੇ ਸ਼ਬਦ ਗੁਰੂ ਸਾਹਿਬ ਪੰਜਵੇਂ ਪਾਤਸ਼ਾਹ ਨੇ ਐਡ ਕੀਤੇ ਨਾਲ। ਇਹ ਕੀਰਤਨ ਸੋਹਿਲੇ ਦਾ ਪਾਠ ਜਿਹੜੇ ਗੁਰੂ ਕੇ ਸਿੱਖ ਸੋਮਣ ਸਮੇਂ ਕਰਦੇ ਨੇ, ਮਹਾਰਾਜ ਜੀ ਦਾ ਧਿਆਨ ਧਾਰ ਕੇ ਸਤਿਗੁਰਾਂ ਦੀ ਮੂਰਤ ਨੂੰ ਹਿਰਦੇ ਚ ਵਸਾ ਕੇ ਪ੍ਰੇਮ ਸਹਿਤ ਇਸ ਸੋਹਿਲੇ ਸਾਹਿਬ ਦਾ ਜਾਪ ਕਰਦੇ ਨੇ।
ਤਿਨਕਾ ਵੈ ਸਤਿਗੁਰ ਰਖਵਾਰਾ ਬਿਗਨ ਸਰਬ ਤੇ ਦੁੱਖ ਨਿਵਾਰਾ।
ਉਹਨਾਂ ਦੇ ਰਖਵਾਲੇ ਖੁਦ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਆਪ ਬਣਦੇ ਨੇ, ਤੇ ਜਿਨ੍ਹਾਂ ਦੇ ਰਾਖੇ ਸਤਿਗੁਰੂ ਜੀ ਹੋਣ ਖਾਲਸਾ ਜੀ, ਫਿਰ ਉਹਨਾਂ ਨੂੰ ਕਿਵੇਂ ਕੋਈ ਵਿਘਨ ਹੋ ਸਕਦਾ। ਜਿਨ੍ਹਾਂ ਦੇ ਰਖਵਾਲੇ ਖੁਦ ਸਤਿਗੁਰੂ ਜੀ ਆਪ ਬਣ ਜਾਣ, ਕਹਿੰਦੇ ਉਹਨਾਂ ਦੇ ਰਖਵਾਲੇ ਸਤਿਗੁਰੂ ਜੀ ਆਪ ਬਣਦੇ ਔਰ ਉਹਨਾਂ ਦੇ ਸਾਰੇ ਵਿਘਨ ਤੇ ਸਾਰੇ ਦੁੱਖ ਨਿਵਿਰਤ ਹੋ ਜਾਂਦੇ ਹਨ।
ਤੀਨ ਬਰਖ ਜਬ ਇਸ ਬਿਦ ਬੀਤੀ ਲੈਣਾ ਸੇਵ ਕਰੇ ਯੁੱਤ ਪ੍ਰੀਤੀ।
ਖਾਲਸਾ ਜੀ 3 ਸਾਲ ਬੀਤ ਗਏ ਭਾਈ ਲਹਿਣੇ ਨੂੰ ਸਤਿਗੁਰਾਂ ਦੀ ਸੇਵਾ ਕਰਦੇ, 3 ਸਾਲ ਦਾ ਸਮਾਂ। ਕਹਿੰਦੇ 3 ਸਾਲ ਦਾ ਸਮਾਂ ਇਹ ਨਹੀਂ ਵੇਖਿਆ ਵੀ ਸਾਲ 3 ਬੀਤ ਗਏ, ਪਤਾ ਹੀ ਨਹੀਂ ਲੱਗਾ ਵੀ ਕਿਹੜੇ ਸਮੇਂ ਬੀਤ ਗਿਆ। ਸੇਵਾ ਵਿੱਚ ਇੰਨੇ ਖੁੱਬੇ ਹੋਏ ਭਾਈ ਲਹਿਣਾ ਜੀ, ਇੱਦਾਂ ਸੇਵਾ ਦਾ ਰੂਪ ਹੋਏ ਹੋਏ ਕਿ 3 ਸਾਲ ਦਾ ਸਮਾਂ ਸਤਿਗੁਰਾਂ ਦੀ ਸੇਵਾ ਕਰਦਿਆਂ ਬੀਤ ਗਿਆ।
ਪੁਨ ਨਕੇਤ ਸੁਧ ਲੈਨੇ ਕਾਰਨ ਆਏ ਸਦੀਨੀ ਦੰਭ ਨਿਵਾਰਨ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਹੁਣ ਆਪ ਹੀ ਆਗਿਆ ਕੀਤੀ ਭਾਈ ਲਹਿਣਾ ਜੀ ਕਿ ਭਾਈ ਲਹਿਣਾ ਜੀ ਘਰ ਬਾਰ ਦੀ ਵੀ ਖਬਰ ਸਾਰ ਲੈ ਆਓ, 3 ਸਾਲ ਹੋ ਗਏ ਤੁਹਾਨੂੰ ਇੱਥੇ। ਭਾਈ ਲਹਿਣੇ ਦਾ ਮਨ ਨਹੀਂ ਕੀਤਾ ਵੀ ਮੈਂ ਘਰ ਜਾਵਾਂ, ਪਤਾ ਕਰਾਂ ਮੇਰੇ ਬੱਚਿਆਂ ਦਾ ਕੀ ਹਾਲ ਹੈ, ਕਾਰੋਬਾਰ ਦਾ ਕੀ ਹਾਲ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਹੁਕਮ ਕੀਤਾ ਭਾਈ ਲਹਿਣੇ ਨੂੰ, ਭਾਈ ਲਹਿਣਾ ਜੀ ਆਪ ਜੀ ਹੁਣ ਘਰ ਵੀ ਜਾਓ ਤੇ ਘਰ ਜਾ ਕੇ ਆਪਣੇ ਬੱਚਿਆਂ ਦੀ ਸੁਧ ਸਾਰ ਲੈ ਲਵੋ।
ਸੁਣਨ ਦੇਸ਼ ਪ੍ਰਭ ਜਾਏ ਨਾ ਮੋਰੀ ਬੰਦੇ ਪਦ ਪੰਕਜ ਕਰ ਜੋਰੇ।
ਦੰਮ ਨਿਕੰਦਨ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਹੁਕਮ ਸੁਣ ਕੇ ਹੁਣ ਭਾਈ ਲਹਿਣਾ ਜੀ ਕੋਲੋਂ ਮੋੜਿਆ ਨਹੀਂ ਗਿਆ। ਹਾਲਾਂਕਿ ਮਨ ਨਹੀਂ ਪਿਆ ਕਰਦਾ ਜਾਣ ਨੂੰ, ਪਰ ਗੁਰੂ ਸਾਹਿਬ ਦਾ ਹੁਕਮ ਹੈ, ਕਿਵੇਂ ਕਹਿੰਦੇ ਮੈਂ ਨਹੀਂ ਜਾਣਾ। ਜਿਹੜੇ ਹਰ ਵੇਲੇ ਸਤਿਗੁਰਾਂ ਦੇ ਹੁਕਮ ਦੇ ਵਿੱਚ ਹੀ ਰਹਿੰਦੇ, ਮਹਾਰਾਜ ਜੀ ਦੇ ਹੁਕਮ ਚ ਹੀ ਵਰਤਦੇ ਨੇ, ਕਹਿੰਦੇ ਮਹਾਰਾਜ ਜੀ ਦਾ ਹੁਕਮ ਨਹੀਂ ਮੋੜਿਆ ਗਿਆ, ਸਤਿਗੁਰਾਂ ਦੀ ਆਗਿਆ ਨਹੀਂ ਮੋੜੀ ਗਈ। ਸਤਿਗੁਰਾਂ ਦਾ ਹੁਕਮ ਸੁਣਦਿਆਂ ਦੋਵੇਂ ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕੀਤੀ।
ਗਮਨੀ ਪੰਥਰ ਦੇ ਦਰ ਧਿਆਨਾ ਮਨ ਥਿਰ ਕਿੰਚਿਤ ਨਾਏ ਡੁਲਾਨਾ।
ਔਰ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਕੇ ਸੁਣਦਿਆਂ ਸਾਰ ਸ੍ਰੀ ਕਰਤਾਰਪੁਰ ਸਾਹਿਬ ਤੋਂ ਖਡੂਰ ਸਾਹਿਬ ਨੂੰ ਭਾਈ ਲਹਿਣਾ ਜੀ ਚੱਲ ਪਏ।
ਕ੍ਰਮ ਕਰ ਪਹੁੰਚ ਖੰਡੂਰ ਮਝਾਰਾ ਪਰਵਿਸ਼ਿਓ ਸਦਨ ਮਿਲਿਓ ਪਰਵਾਰਾ।
ਕਿੰਚਿਤ ਨਾਹੇ ਡੁਲਾਨਾ, ਰੰਚਕ ਮਾਤਰ ਵੀ ਆਪਣੇ ਮਨ ਨੂੰ ਡਾਵਾਂ ਡੋਲ ਨਹੀਂ ਕੀਤਾ, ਮਨ ਥਿਰ ਕਰਕੇ ਗੁਰੂ ਚਰਨਾਂ ਚ ਚੱਲ ਪਏ। ਕ੍ਰਮ ਕ੍ਰਮ ਕਰਦਿਆਂ ਪੈਂਡਾ ਤੈਅ ਕਰਦਿਆਂ ਭਾਈ ਲਹਿਣਾ ਜੀ ਸ੍ਰੀ ਖਡੂਰ ਸਾਹਿਬ ਪਹੁੰਚੇ ਨੇ ਔਰ ਆਪਣੇ ਘਰ ਦੇ ਵਿਚ ਪ੍ਰਵੇਸ਼ ਕੀਤਾ, ਆਪਣੇ ਪਰਿਵਾਰ ਨੂੰ ਜਾ ਕੇ ਮਿਲੇ ਹਨ।
ਤਬ ਸਭ ਨਰਨ ਕਾਨ ਸੁਨ ਪਾਇਓ ਕਾਲ ਬੀਤੇ ਬੋ ਲੈਣਾ ਆਇਓ।
ਉਧਰ ਖਡੂਰ ਸਾਹਿਬ ਦੇ ਵਸ਼ਿੰਦਿਆਂ ਨੂੰ ਜਿਹੜੇ ਭਾਈ ਲਹਿਣਾ ਜੀ ਦੇ ਸੰਗੀ ਸਾਥੀ ਮਿੱਤਰ ਸਨ, ਰਿਸ਼ਤੇਦਾਰ ਸੰਬੰਧੀ ਸਾਰੇ ਖਡੂਰ ਸਾਹਿਬ ਹੀ ਸਨ, ਸਹੁਰਾ ਪਰਿਵਾਰ ਵੀ ਇੱਥੇ ਹੀ ਸੀ, ਫਿਰ ਸਤਿਗੁਰਾਂ ਦੀ ਭੂਆ ਮਾਤਾ ਭਰਾਈ ਵੀ ਇੱਥੇ ਵਿਆਹੀ ਹੋਈ ਸੀ, ਬੜਾ ਵੱਡਾ ਪਰਿਵਾਰ ਸੀ ਭਾਈ ਲਹਿਣਾ ਜੀ ਦਾ ਇੱਥੇ। ਜਿਨ੍ਹਾਂ ਜਿਨ੍ਹਾਂ ਨੇ ਵੀ ਸੁਣਿਆ ਕਿ ਭਾਈ ਲਹਿਣਾ ਜੀ ਬੜੇ ਸਮੇਂ ਬਾਅਦ 3 ਸਾਲਾਂ ਬਾਅਦ ਵਾਪਸ ਆਏ ਨੇ, ਇਹ ਸੁਣ ਕੇ ਉਸੇ ਵਕਤ ਕਈਆਂ ਨੂੰ ਚਾਓ ਚੜਿਆ।
ਮਿਲਨ ਹੇਤ ਮਿਲ ਕਰ ਕੈ ਸਵੀ ਸੋ ਜਸ ਕੈ ਚੱਲ ਆਏ ਤਬੇ।
ਜਿੰਨੇ ਸੰਗੀ ਸਾਥੀ ਸੀ ਸਤਿਗੁਰਾਂ ਨੂੰ ਮਿਲਣ ਵਾਸਤੇ, ਭਾਈ ਲਹਿਣਾ ਜੀ ਨੂੰ ਮਿਲਣ ਵਾਸਤੇ ਇਕੱਠੇ ਹੋ ਕੇ ਆਉਣ ਲੱਗੇ, ਤੇ ਰਸਤੇ ਚ ਆਉਂਦਿਆਂ ਭਾਈ ਲਹਿਣੇ ਦਾ ਸੁਜਸ ਕਰਦੇ ਆਉਂਦੇ ਨੇ, ਭਾਈ ਲਹਿਣਾ ਜੀ ਦੀ ਵਡਿਆਈ ਕਰਦੇ ਆਉਂਦੇ ਨੇ ਵੀ ਬਲਿਆਰ ਜਾਈਏ ਭਾਈ ਲਹਿਣੇ ਤੋਂ। ਵੇਖੋ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਗੁਰੂ ਨਾਨਕ ਸਾਹਿਬ ਦੇ ਲੇਖੇ ਲਾ ਦਿੱਤੀ ਹੈ, ਕਹਿੰਦੇ ਮੇਰਾ ਸਾਰਾ ਸਮਾਂ ਹੀ ਗੁਰੂ ਸਾਹਿਬ ਦੀ ਸੰਗਤ ਚ ਬੀਤ ਜਾਏ, ਇਹੋ ਜਿਹਾ ਭਾਵ ਉਹਨਾਂ ਦੇ ਹਿਰਦੇ ਚ ਬਣ ਗਿਆ।
ਆਦਰ ਕਰਨ ਨਰਨ ਸਭ ਤਾਈ ਉੱਠਿਓ ਸੋ ਮਨ ਚ ਪਰਤੇ ਅਗਵਾਏ।
ਕਹਿੰਦੇ ਜਦੋਂ ਸੰਗੀ ਸਾਥੀ ਮਿਲਣ ਆਏ ਨਾ ਭਾਈ ਲਹਿਣਾ ਜੀ ਨੂੰ, ਤੇ ਭਾਈ ਲਹਿਣਾ ਜੀ ਨੇ ਜਦੋਂ ਉਹਨਾਂ ਨੂੰ ਆਉਂਦਿਆਂ ਵੇਖਿਆ ਤੇ ਪਲੰਘੇ ਤੋਂ ਉੱਠੇ ਉਹਨਾਂ ਦਾ ਸਤਿਕਾਰ ਕਰਨ ਵਾਸਤੇ, ਉੱਠ ਕੇ ਉਹਨਾਂ ਨੂੰ ਮਿਲਣ ਵਾਸਤੇ ਅੱਗੇ ਨੂੰ ਆਏ ਹਨ।
ਘਰ ਸੋ ਲਾਏ ਮਿਲਿਓ ਸਭ ਸੰਗਾ ਵੇਖਿਓ ਨਰਨ ਸੁਭਾਉ ਉਤੰਗਾ।
ਜਿੰਨੇ ਸੰਬੰਧੀ ਸੀ ਮਿੱਤਰ ਪਿਆਰੇ ਸਨ ਸਭ ਨੂੰ ਗੱਲ ਵਕੜੀ ਭਰ ਭਰ ਕੇ ਭਾਈ ਲਹਿਣਾ ਜੀ ਮਿਲੇ ਨੇ, 3 ਸਾਲਾਂ ਬਾਅਦ ਆਏ ਨੇ, ਮਿਲੇ ਨੇ 3 ਸਾਲਾਂ ਬਾਅਦ, ਤੇ ਕਹਿੰਦੇ ਬੜੇ ਭਾਉ ਨਾਲ ਪ੍ਰੇਮ ਨਾਲ ਉਤੰਗ ਪ੍ਰੇਮ ਨਾਲ ਸਭ ਨੂੰ ਗੱਲ ਵਕੜੀਆਂ ਪਾ ਕੇ ਮਿਲੇ ਹਨ।
ਉਤੋਂ ਸੁਸ਼ੀਲ ਚੌਧਰੀ ਗ੍ਰਾਮੋਂ ਉੱਤਮ ਹੈ ਤਖਤ ਮਲ ਨਾਮੂ।
ਖਾਲਸਾ ਜੀ, ਸ੍ਰੀ ਖਡੂਰ ਸਾਹਿਬ ਦੇ ਵਿਚ ਇਕ ਚੌਧਰੀ ਸੀ, ਇਹਦਾ ਨਾਂ ਸੀ ਤਖਤ ਮਲ। ਇਹਦਾ ਸੁਭਾਅ ਬੜਾ ਉੱਤਮ ਸੀ, ਸ੍ਰੇਸ਼ਟ ਸੁਭਾਅ ਦਾ ਇਹ ਧਾਰਨੀ ਸੀ ਤੇ ਤਖਤ ਮਾਲੇ ਦਾ ਨਾਮ ਏ। ਚੌਧਰੀ ਵੀ ਇਸੇ ਨਗਰ ਦਾ ਰਹਿਣ ਵਾਲਾ ਸੀ।
ਦਿਨ ਤਬ ਆਏ ਬੰਧਨਾ ਕੀਨੀ, ਸੇਵ ਨਿਮਰਤਾ ਮੈਂ ਮਤ ਬੀਨੀ।
ਜਦੋਂ ਤਖਤ ਮਲ ਚੌਧਰੀ ਆਇਆ ਨਾ ਭਾਈ ਲਹਿਣਾ ਜੀ ਨੂੰ ਮਿਲਣ ਵਾਸਤੇ, ਬਾਕੀ ਤੇ ਸਾਰੇ ਗੱਲ ਵੱਕੜੀਆਂ ਪਾ ਕੇ ਮਿਲੇ, ਪਰ ਚੌਧਰੀ ਤਖਤ ਮਲ ਨੇ ਆ ਕੇ ਗੁਰੂ ਅੰਗਦ ਸਾਹਿਬ ਜੀ ਨੂੰ, ਭਾਈ ਲਹਿਣਾ ਜੀ ਨੂੰ ਮੱਥਾ ਟੇਕਿਆ। ਹਾਲਾਂਕਿ ਗੁਰੂ ਨਹੀਂ ਸੀ ਬਣੇ ਉਸ ਸਮੇਂ, ਆ ਕੇ ਚਰਨਾਂ ਤੇ ਮੱਥਾ ਟੇਕਿਆ। ਇਸ ਕਰਕੇ ਮੱਥਾ ਟੇਕਿਆ ਕਿ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਦੀ ਸੇਵਾ ਕੀਤੀ, ਇਹ ਸਤਿਕਾਰ ਜਾਣ ਕੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਆ ਕੇ ਨਮਸਕਾਰ ਕੀਤੀ, ਵੰਦਨਾ ਕੀਤੀ, ਜਿਹਦੀ ਮਤ ਸਤਿਗੁਰਾਂ ਦੀ ਸੇਵਾ ਤੇ ਨਿਮਰਤਾ ਵਿਚ ਭਿੱਜੀ ਹੋਈ ਹੈ।
ਤੇ ਬਿਲੋਕ ਲੈਣਾ ਕਹਿ ਬਚਨਾ, ਮਾਧੁਰਤਾ ਮਿਰਦੁਲ ਜਿਨ ਰਚਨਾ।
ਜਦੋਂ ਚੌਧਰੀ ਤਖਤ ਮਲ ਨੇ ਮਹਾਰਾਜ ਜੀ ਨੂੰ ਆ ਕੇ ਮੱਥਾ ਟੇਕਿਆ ਤੇ ਵੇਖ ਕੇ ਭਾਈ ਲਹਿਣਾ ਜੀ ਉਸ ਵਕਤ ਬੋਲੇ ਬੜੇ ਮਿੱਠੇ ਤੇ ਕੋਮਲ ਕੋਮਲ ਬਚਨ, ਬੜੇ ਹੀ ਪਿਆਰੇ ਮਿੱਠੇ ਬਚਨ ਸਤਿਗੁਰੂ ਜੀ ਧੰਨ ਗੁਰੂ ਅੰਗਦ ਸਾਹਿਬ ਜੀ ਆਪਣੀ ਰਸਨਾ ਤੋਂ ਬੋਲਦੇ। ਭਾਈ ਲਹਿਣਾ ਜੀ ਬੋਲੇ ਤਖਤ ਮਲ ਚੌਧਰੀ ਨੂੰ ਕਹਿਣ ਲੱਗੇ,
ਮਤ ਬਿਸਾਲ ਗੱਲ ਮਿਲੀਏ ਆਏ, ਬੰਧਨ ਕਰ ਕਿਉਂ ਬੈਠੀ ਹੋ ਜਾਏ।
ਮਹਾਰਾਜ ਜੀ ਕਹਿਣ ਲੱਗੇ, ਚੌਧਰੀ ਸਾਹਿਬ ਤੁਹਾਡੀ ਮਤ ਵਿਸ਼ਾਲ, ਤੁਸੀਂ ਬੜੀ ਮਤ ਵਾਲੇ, ਸਿਆਣੀ ਮਤ ਵਾਲੇ ਹੋ ਤੇ ਤੁਸੀਂ ਮੇਰੇ ਗਲ ਮਿਲੋ। ਤੁਸੀਂ ਤਾਂ ਮੱਥਾ ਟੇਕ ਕੇ ਪਰੇ ਥੱਲੇ ਹੋ ਕੇ ਬਹਿਣ ਲੱਗੇ ਜੇ, ਤੁਸੀਂ ਤਾਂ ਮੇਰੇ ਗਲ ਲੱਗ ਕੇ, ਮੈਨੂੰ ਗਲ ਲੱਗ ਕੇ ਮਿਲੋ।
ਸਭ ਨਰ ਮੈਂ ਤੂੰ ਅਦਕ ਵਡੇਰੇ,
ਨਾਲੇ ਤੁਸੀਂ ਸਾਰਿਆਂ ਵਿਚੋਂ ਵੱਡੇ ਹੋ, ਸਾਡੇ ਤੋਂ ਉਮਰ ਕਰਕੇ ਵੀ ਵੱਡੇ ਹੋ। ਇਹ ਤੁਹਾਨੂੰ ਥੋੜੀ ਸੋਭਦਾ ਵੀ ਤੁਸੀਂ ਸਾਨੂੰ ਮੱਥਾ ਟੇਕੋ, ਤੁਸੀਂ ਸਾਡੇ ਸਾਰਿਆਂ ਵਿਚ ਵਡੇਰੇ ਹੋ, ਵੱਡੇ ਹੋ, ਤੇ ਤੁਸੀਂ ਮੱਥਾ ਟੇਕ ਕੇ ਪਿੱਛੇ ਥੱਲੇ ਭਲਾ ਕਿਉਂ ਬਹਿ ਗਏ ਹੋ? ਤੁਹਾਨੂੰ ਤਾਂ ਸਾਡੇ ਗਲ ਲੱਗ ਕੇ ਮਿਲਣਾ ਚਾਹੀਦਾ।
ਮਨ ਜੇ ਗ੍ਰਾਮ ਅਨਸਾਰ ਸੋ ਤੇਰੇ,
ਕਿਉਂਕਿ ਸਾਡੇ ਨਗਰ ਦੇ ਜਿਤਨੇ ਮਰਜ ਲੋਕ ਨੇ ਤੁਹਾਡੀ ਆਗਿਆ ਚ ਚੱਲਦੇ, ਤੁਸੀਂ ਪਿੰਡ ਦੇ ਚੌਧਰੀ ਹੋ, ਤੁਹਾਡਾ ਰੁਤਬਾ ਵੀ ਵੱਡਾ, ਤੁਹਾਡੀ ਉਮਰ ਵੀ ਵੱਡੀ ਤੇ ਤੁਹਾਡੀ ਮਤ ਵੀ ਸਾਡੇ ਤੋਂ ਬਹੁਤ ਵੱਡੀ ਹੈ, ਤੇ ਤੁਸੀਂ ਏਦਾਂ ਭਲਾ ਕਿਉਂ ਕੀਤਾ ਹੈ?
ਉੱਚੇ ਪਦ ਕੋ ਪਾਏ ਨਿਮਾਏ, ਉੱਤਮ ਸੇ ਜਗ ਬਿਖੇ ਗਿਨਾਏ।
ਪਰ ਤਖਤ ਮਲ ਜੀ, ਇੱਕ ਗੱਲ ਇਹ ਵੀ ਸੰਸਾਰ ਚ ਪ੍ਰਗਟ ਹੈ ਕਿ ਉੱਤਮ ਪਦਵੀ ਨੂੰ ਪ੍ਰਾਪਤ ਕਰਕੇ, ਉੱਚੀ ਪਦਵੀ ਨੂੰ ਪ੍ਰਾਪਤ ਕਰਕੇ ਝੁਕ ਜਾਣਾ, ਜਿਹੜਾ ਉੱਚੀ ਪਦਵੀ ਨੂੰ ਪ੍ਰਾਪਤ ਕਰਕੇ ਨਿਮ ਜਾਏ, ਉਹਨੂੰ ਇਹ ਸੰਸਾਰ ਦੇ ਵਿੱਚ ਸਿਆਣਾ ਗਿਣਿਆ ਜਾਂਦਾ ਹੈ, ਉਸੇ ਨੂੰ ਉੱਤਮ ਗਿਣਿਆ ਜਾਂਦਾ। ਉੱਤਮ ਉਹ ਨਹੀਂ ਕਿ ਜਿਹੜਾ ਉੱਤਮ ਪਦਵੀ ਤੇ ਬੈਠ ਗਿਆ, ਅਸਲ ਵਿੱਚ ਉੱਤਮ ਉਹ ਹੈ ਕਿ ਜਿਹੜਾ ਉੱਚੇ ਪਦਵੀ ਤੇ ਉੱਚੀ ਪਦਵੀ ਤੇ ਬੈਠਣ ਦੇ ਬਾਵਜੂਦ ਵੀ ਨੀਵਾਂ ਬਣ ਕੇ ਰਹੇ, ਉਹ ਹੋਰ ਉੱਤਮ ਹੋ ਜਾਂਦਾ, ਉਹ ਹੋਰ ਸ੍ਰੇਸ਼ਟ ਗਿਣਿਆ ਜਾਂਦਾ।
ਫਲ ਕੋ ਪਾਏ ਤਰੋਵਰ ਜੋਈ, ਸ਼ਾਖਾ ਚੁੱਕੇ ਧਰਨ ਪਰ ਸੋਏ।
ਜਿਵੇਂ ਕਿਸੇ ਫਲਦਾਰ ਦਰਖਤ ਦੀ ਟਹਿਣੀ ਨੂੰ ਫਲ ਲੱਗ ਜਾਏ ਨਾ, ਤੇ ਜਿਹੜੀ ਟਹਿਣੀ ਨੂੰ ਫਲ ਲੱਗਦਾ ਤੇ ਉਹ ਫਲ ਨਾਲ ਹੋਰ ਝੁੱਕ ਜਾਂਦੀ ਹੈ। ਜਿਹੜੀ ਟਹਿਣੀ ਨੂੰ ਫਲ ਨਾ ਲੱਗੀ ਹੋ ਲੱਗਾ ਹੋਵੇ ਉੱਚੀ ਹੁੰਦੀ, ਜਿਹਨੂੰ ਫਲ ਲੱਗ ਜਾਏ ਉਹ ਟਹਿਣੀ ਝੁੱਕ ਜਾਂਦੀ ਹੈ ਫਲ ਦੇ ਨਾਲ। ਏਦਾਂ ਜਿਹੜੇ ਉੱਤਮਤਾਈ ਨੂੰ ਪ੍ਰਾਪਤ ਹੁੰਦੇ ਨੇ, ਉੱਤਮਤਾਈ ਨੂੰ ਪ੍ਰਾਪਤ ਕਰਕੇ ਸਗੋਂ ਝੁੱਕ ਜਾਂਦੇ ਨੇ, ਨੀਵੇਂ ਹੋ ਜਾਂਦੇ ਨੇ।
ਕਹੇ ਚੌਧਰੀ ਦੁਆ ਕਰ ਜੋਰੇ, ਤੁਮ ਸੁਸ਼ੀਲ ਅੱਛੇ ਪ੍ਰਿਆ ਮੋਰੇ।
ਚੌਧਰੀ ਤਖਤ ਮਲ ਬੋਲਿਆ ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ, ਕਹਿਣ ਲੱਗਾ ਭਾਈ ਲਹਿਣਾ ਜੀ ਤੁਸੀਂ ਬੜੇ ਸੁਸ਼ੀਲ ਸੁਭਾਅ ਦੇ ਧਾਰਨੀ ਹੋ ਤੇ ਤੁਸੀਂ ਮੇਰੇ ਬੜੇ ਪਿਆਰੇ ਵੀ ਹੋ, ਤੁਹਾਡੇ ਨਾਲ ਮੇਰਾ ਬੜਾ ਗਹਿਰਾ ਪਿਆਰ ਹੈ, ਬੜੀ ਗਹਿਰੀ ਪ੍ਰੀਤ ਹੈ।
ਮਹਾਂਪੁਰਖ ਕੇ ਟਿਗ ਚਿਰ ਕਾਲਾ, ਰਹਿ ਕੇ ਕੀਨੀ ਸੇਵ ਵਿਸਾਲਾ।
ਤੁਸੀਂ ਹੁਣ ਕੋਈ ਸਧਾਰਨ ਵਿਅਕਤੀ ਨਹੀਂ ਰਹੇ, ਮੇਰੀ ਦ੍ਰਿਸ਼ਟੀ ਨਾਲ ਜੇ ਕੋਈ ਵੇਖੇ ਤੇ ਤੁਸੀਂ ਸਧਾਰਨ ਨਹੀਂ ਰਹੇ, ਤੁਸੀਂ ਇੱਕ ਬੜੇ ਵੱਡੇ ਮਹਾਨ ਪੁਰਖ, ਦੀਨ ਦੁਨੀਆਂ ਦੇ ਮਾਲਕ ਗੁਰੂ ਨਾਨਕ ਸਾਹਿਬ ਦੀ ਸੇਵਾ ਕੀਤੀ ਹੈ, ਉਹਨਾਂ ਕੋਲ ਚਿਰੰਕਾਲ ਰਹਿ ਕੇ ਉਹਨਾਂ ਦੀ ਸੇਵਾ ਕੀਤੀ ਹੈ।
ਮਹਾਂਪੁਰਖ ਕੇ ਪਏ ਸਮਾਨਾ, ਤੁਮਕੋ ਪੂਜਨ ਮੈਂ ਪਲ ਜਾਨਾ।
ਇਸ ਕਰਕੇ ਭਾਈ ਲਹਿਣਾ ਜੀ, ਜਿਨ੍ਹਾਂ ਦੀ ਤੁਸੀਂ ਸੇਵਾ ਕੀਤੀ ਹੈ, ਸੇਵਾ ਕਰਕੇ ਤੁਸੀਂ ਵੀ ਉਹਨਾਂ ਦੇ ਸਮਾਨ ਹੋ ਗਏ ਹੋ। ਤੁਹਾਡੇ ਵਿੱਚ ਤੇ ਉਹਨਾਂ ਚ ਕੋਈ ਫਰਕ ਨਹੀਂ ਰਿਹਾ। ਹਰੀ ਤੇ ਹਰੀ ਦੇ ਜਨ ਦੋਵੇਂ ਇੱਕ ਬੇਕੀ ਹੋ ਜਾਇਆ ਕਰਦੇ ਨੇ। ਉਹਨਾਂ ਮਹਾਂਪੁਰਖਾਂ ਦੀ ਸੇਵਾ ਕਰਕੇ ਤੁਸੀਂ ਵੀ ਮਹਾਂਪੁਰਖ ਰੂਪ ਹੀ ਹੋ ਗਏ ਹੋ। ਇਸ ਕਰਕੇ ਭਾਈ ਲਹਿਣਾ ਜੀ, ਮੈਂ ਤੁਹਾਨੂੰ ਆਪਣਾ ਪੂਜਨੀਕ ਜਾਣਿਆ ਕਿ ਤੁਹਾਡੀ ਪੂਜਾ ਵਿੱਚ ਹੀ ਮੇਰਾ ਭਲਾ ਹੈ, ਤੁਹਾਨੂੰ ਨਮਸਕਾਰ ਕਰਕੇ ਹੀ ਮੇਰਾ ਭਲਾ ਹੈ।
ਘਰ ਸੋ ਮਿਲਣ ਯੋਗ ਅਬ ਨਾਈ, ਸੇਵਾ ਕਰਨ ਠੱਠੋ ਮਨ ਮਾਈ।
ਮੈਂ ਇੰਨੇ ਯੋਗ ਨਹੀਂ ਭਾਈ ਲਹਿਣਾ ਜੀ ਕਿ ਉੱਠ ਕੇ ਤੁਹਾਡੇ ਗਲ ਨਾਲ ਮਿਲਾਂ, ਮੈਂ ਇਸ ਯੋਗ ਨਹੀਂ ਹਾਂ। ਵੇਖੋ ਕਿੰਨੀ ਸਿਆਣਪ ਹੋਵੇਗੀ ਚੌਧਰੀ ਤਖਤ ਮੱਲ ਵਿੱਚ, ਜਿਹੜਾ ਜਾਣਦਾ ਹੈ ਗੁਰੂ ਕੀ ਸੇਵਾ ਕਰਨ ਵਾਲੇ ਸੇਵਕਾਂ ਦਾ ਵੀ ਕਿੱਡਾ ਵੱਡਾ ਉੱਚਾ ਰੁਤਬਾ ਹੈ। ਕਹਿਣ ਲੱਗਾ, ਮਹਾਰਾਜ ਤੁਹਾਡਾ ਰੁਤਬਾ ਬੜਾ ਉੱਚਾ ਜੇ, ਤੇ ਮੇਰੇ ਕੋਲ ਇੰਨੀ ਸਮਰੱਥਾ ਨਹੀਂ ਕਿ ਮੈਂ ਤੁਹਾਡੇ ਗਲ ਲੱਗ ਕੇ ਤੁਹਾਨੂੰ ਮਿਲ ਸਕਾਂ।
ਸੁਣ ਸ਼੍ਰੀ ਲੈਣਾ ਹਰਖੇ ਉਪਾਰੇ, ਖੁਸ਼ੀ ਅਧਿਕ ਤੇ ਉਪਰ ਧਾਰੇ।
ਸੁਣ ਕੇ ਭਾਈ ਲਹਿਣਾ ਜੀ ਬੜੇ ਖੁਸ਼ ਹੋਏ ਤੇ ਬੜੀਆਂ ਖੁਸ਼ੀਆਂ ਕੀਤੀਆਂ। ਤਖਤ ਮੱਲ ਚੌਧਰੀ ਤੇ ਬੜੀਆਂ ਖੁਸ਼ੀਆਂ ਕੀਤੀਆਂ।
ਕਯੋ ਬਚਨ ਤੂੰ ਅਤ ਬਿਰਧ ਹੋਵੇ, ਸਤਿਗੁਰ ਭਾਵੇ ਸਭ ਦੁੱਖ ਖੋਵੇ।
ਮਹਾਰਾਜ ਜੀ ਨੇ ਬਚਨ ਕੀਤੇ, ਤਖਤ ਮੱਲ ਜੀ ਚੌਧਰੀ ਸਾਹਿਬ ਜੀ ਤੁਸੀਂ ਹੋਰ ਵੱਡੇ ਹੋਵੋਗੇ, ਹੋਰ ਬਿਰਧ ਹੋਵੋਗੇ। ਬਿਰਧ ਦਾ ਮਤਲਬ ਵੱਡੇ ਵੀ ਆ ਤੇ ਬਿਰਧ ਦਾ ਮਤਲਬ ਵਡੇਰੀ ਉਮਰ ਦਾ ਵੀ ਹੈ। ਤੁਸੀਂ ਲੰਮੀਆਂ ਉਮਰਾਂ ਵਾਲੇ ਹੋਵੋਗੇ ਔਰ ਬੜੇ ਵੱਡੇ ਹੋਵੋਗੇ। ਸਤਿਗੁਰਾਂ ਨੂੰ ਪਾਇਆ ਤੇ ਤੁਹਾਡੇ ਸਾਰੇ ਦੁੱਖ ਦਲਿੱਦਰ ਦੂਰ ਹੋ ਜਾਣਗੇ।
ਪਾਏ ਸਦਨ ਮੈਂ ਸਰਬ ਪਦਾਰਥ, ਜਾਏ ਪਰਲੋਕ ਹੋਏ ਕਿਰਤਾਰਥ।
ਤੁਹਾਨੂੰ ਘਰ ਵਿੱਚ ਸਾਰੇ ਪਦਾਰਥ ਪ੍ਰਾਪਤ ਹੋਣ ਤੇ ਜਦੋਂ ਪਰਲੋਕ ਚ ਜਾਓ ਤੇ ਉਦੋਂ ਵੀ ਪਰਲੋਕ ਤੁਹਾਡਾ ਸਵੱਲਾ ਹੋ ਜਾਏ, ਤੁਹਾਡਾ ਪਰਲੋਕ ਵੀ ਕਿਰਤਾਰਥ ਹੋ ਜਾਏ, ਕਿਰਤਾਰਥ ਹੋ ਕੇ ਪਰਲੋਕ ਨੂੰ ਜਾਓ।
ਤਬ ਤੇ ਨਿਕੇਤ ਕੇ ਮਾਈ, ਕਿਸੀ ਵਸਤ ਕੀ ਕਮਤੀ ਨਾਈ।
ਜਦੋਂ ਭਾਈ ਲਹਿਣਾ ਜੀ ਨੇ ਬਚਨ ਕਹੇ ਨਾ, ਕਹਿਣ ਦੀ ਦੇਰੀ ਸੀ, ਉਸ ਦਿਨ ਤੋਂ ਬਾਅਦ ਚੌਧਰੀ ਤਖਤ ਮੱਲ ਦੇ ਘਰ ਕਿਸੇ ਚੀਜ਼ ਦੀ ਕਮੀ ਨਹੀਂ ਰਹੀ। ਕਹਿੰਦੇ ਅੱਗੇ ਨਾਲੋਂ ਵੀ ਦੁੱਗਣੇ ਚੁਗਣੇ ਪਦਾਰਥ ਹੋ ਗਏ, ਸਰਬ ਪ੍ਰਕਾਰ ਦੇ ਸੁਖ ਪ੍ਰਾਪਤ ਹੋ ਗਏ।
ਕਰਨੀ ਭਗਤ ਹਿਰਦੇ ਮੈਂ ਜਾਗੀ, ਸਤਿਗੁਰ ਨਾਮ ਸੰਗ ਲਿਵ ਲਾਗੇ।
ਭਗਤੀ ਕਰਨ ਦੀ ਚਾਹਨਾ ਜਿਹੜੀ ਸੀ ਉਹ ਭਾਈ ਤਖਤ ਮੱਲ ਦੇ ਹਿਰਦੇ ਚ ਜਾਗ ਪਈ ਔਰ ਸਤਿਗੁਰਾਂ ਦੇ ਨਾਮ ਦੇ ਨਾਲ ਭਾਈ ਤਖਤ ਮੱਲ ਦੀ ਲਿਵ ਲੱਗ ਗਈ, ਲਿਵ ਜੁੜ ਗਈ।
ਬਹੁਰੋ ਕਰਤ ਭਏ ਸਤ ਭਾਉ, ਉਸਤਤ ਕਰੇ ਲੇਤ ਮੁਖ ਨਾਉ।
ਕਹਿੰਦੇ ਫਿਰ ਸੱਚਾ ਭਾਉ ਹਿਰਦੇ ਚ ਉਹਨਾਂ ਅੰਦਰ ਜਾਗ ਪਿਆ ਤੇ ਭਾਈ ਲਹਿਣਾ ਜੀ ਦੀ ਉਸਤਤ ਕਰਦੇ, ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਉਸਤਤ ਕਰਦੇ, ਮਹਾਰਾਜ ਜੀ ਦਾ ਨਾਂ ਆਪਣੀ ਰਸਨਾ ਤੋਂ ਲੈਂਦੇ।
ਦੋਏਰਾ ਤੇ ਛਿਨ ਬੈਠੇ ਉਹ ਤਖਤ ਮੱਲ, ਮਾਨਵ ਅਪਰ ਸੁਬ੍ਰਿੰਦ।
ਜਦੋਂ ਚੌਧਰੀ ਤਖਤ ਮੱਲ ਤੇ ਹੋਰ ਕੁਝ ਸੱਜਣ ਮਿੱਤਰ ਜਿਹੜੇ ਸਤਿਗੁਰਾਂ ਨੂੰ ਮਿਲਣ ਆਏ ਸਨ, ਮਹਾਰਾਜ ਜੀ ਦੇ ਕੋਲ ਬੈਠੇ ਸੀ ਸਤਿਗੁਰੂ ਗਰੀਬ ਨਿਵਾਸ ਜੀ ਦੇ, ਉਸ ਵਕਤ ਸਤਿਗੁਰਾਂ ਨੇ ਇੱਕ ਪਵਿੱਤਰ ਸ਼ਬਦ ਉਚਾਰਨ ਕੀਤਾ।
ਸ਼ਬਦ ਉਚਾਰਿਓ ਸਤਿਗੁਰੂ, ਸ਼ਰਧਾ ਹਿਤ ਸੁਖ ਕੰਦ।
ਧੰਨ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇੱਕ ਪਵਿੱਤਰ ਪਾਵਨ ਸ਼ਬਦ ਜੋ ਭਾਈ ਲਹਿਣਾ ਜੀ ਨੇ ਸੁਣ ਕੇ ਕੰਠ ਕੀਤਾ ਹੋਇਆ ਸੀ। ਇਹਨਾਂ ਦਾ ਪ੍ਰੇਮ ਵੇਖ ਕੇ, ਇਹਨਾਂ ਦੀ ਭਾਵਨਾ ਵੇਖ ਕੇ ਸਤਿਗੁਰੂ ਜੀ ਨੇ ਉਸ ਵਕਤ ਤੇ ਸ਼ਬਦ ਉਚਾਰਨ ਕੀਤਾ।
ਸੋਹੇ ਮਹਿਲਾ ਪਹਿਲਾ, ਜਿਨ ਕੋ ਭਾਂਡੇ ਪਾਓ ਤਿਨਾ ਸਵਾਰ ਸੀ।
ਮਹਾਰਾਜ ਜੀ ਨੇ ਸੂਈ ਰਾਗ ਦਾ ਸ਼ਬਦ, ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਦਾ ਉਚਾਰਿਆ ਸ਼ਬਦ ਇਹਨਾਂ ਨੂੰ ਸੁਣਾਇਆ ਕਿ ਇਹਨਾਂ ਦੀ ਕਲਿਆਣ ਹੋਵੇ। ਸੁਣ ਕੇ ਸ਼ਬਦ ਉਚਾਰਿਆ ਕਿ ਜਿਨ੍ਹਾਂ ਦੇ ਅੰਤਸ਼ਕਰਨ ਰੂਪੀ ਭਾਂਡੇ ਵਿੱਚ ਪ੍ਰੇਮ ਹੈ, ਭਾਓ ਕਹਿੰਦੇ ਨੇ ਪ੍ਰੇਮ ਨੂੰ, ਜਿਨ੍ਹਾਂ ਦੇ ਅੰਤਸ਼ਕਰਨ ਰੂਪੀ ਭਾਂਡੇ ਚ ਪ੍ਰੇਮ ਹੈ, ਉਹਨਾਂ ਨੂੰ ਖੁਦ ਮੇਰੇ ਸਤਿਗੁਰੂ ਜੀ ਆਪ ਆਪਣੇ ਹੱਥੀ ਸਵਾਰਦੇ ਨੇ। ਸਵਾਰਸੀ ਦਾ ਮਤਲਬ ਜਿਵੇਂ ਕਿਸੇ ਭਾਂਡੇ ਨੂੰ ਧੋ ਕੇ ਸਾਫ ਕਰ ਦੇਈਦਾ, ਉਜਲਾ ਕਰ ਦੇਈਦਾ। ਜਿਨ੍ਹਾਂ ਅੰਤਹਿਕਰਨਾਂ ਵਿੱਚ ਪ੍ਰੇਮ ਹੈ ਗੁਰੂ ਦਾ, ਉਹਨਾਂ ਅੰਤਹਿਕਰਨਾਂ ਦੀ ਮੈਲ ਨੂੰ ਧੋ ਕੇ ਸਤਿਗੁਰੂ ਜੀ ਨਿਵਿਰਤ ਕਰ ਦਿੰਦੇ ਨੇ।
ਸੁਖੀ ਕਰੈ ਪਸਾਉ ਦੁੱਖ ਵਿਸਾਰਸੇ,
ਉਹਨਾਂ ਦੇ ਅੰਦਰ ਸੁੱਖਾਂ ਦਾ ਪਸਾਰਾ ਸਤਿਗੁਰੂ ਜੀ ਪਸਾਰਦੇ ਨੇ ਔਰ ਉਹਨਾਂ ਦੇ ਸਾਰੇ ਦੁੱਖਾਂ ਨੂੰ ਨਿਵਿਰਤ ਕਰ ਦਿੰਦੇ ਨੇ। ਸੁੱਖ ਪਸਾਰ ਕੇ, ਪਸਾਓ ਦਾ ਮਤਲਬ ਹੁੰਦਾ ਸੁੱਖ ਦੇ ਕੇ, ਸੁੱਖਾਂ ਦੀਆਂ ਦਾਤਾਂ ਪਸਾਰ ਕੇ, ਉਹਨਾਂ ਦੇ ਸਾਰੇ ਦੁੱਖਾਂ ਨੂੰ ਸਤਿਗੁਰੂ ਜੀ ਨਿਵਿਰਤ ਕਰ ਦਿੰਦੇ ਨੇ।
ਸੈਸਾ ਮੂਲੇ ਨਾਏ ਸਰ ਪਰ ਤਾਰਸੀ,
ਭਾਈ ਉਹਨਾਂ ਨੂੰ ਤਾਂ ਮੇਰੇ ਸਤਿਗੁਰੂ ਸਰ ਪਰ ਮਤਲਬ ਛੇਤੀ, ਜਿਹਨਾਂ ਅੰਦਰ ਪ੍ਰੇਮ ਹੈ ਨਾ ਗੁਰੂ ਦਾ, ਉਹਨਾਂ ਨੂੰ ਤਾਂ ਮੇਰੇ ਸਤਿਗੁਰੂ ਬੜੇ ਛੇਤੀ ਤਾਰ ਲੈਂਦੇ ਨੇ। ਇਹਦੇ ਵਿੱਚ ਤਾਂ ਕੋਈ ਮੂਲੋਂ ਹੀ ਸਹਿਸਾ ਨਾ ਕਰੇ, ਮੂਲੋਂ ਹੀ ਇਸ ਗੱਲ ਵਿੱਚ ਕੋਈ ਸੰਸਾ ਨਾ ਕਰੇ, ਇਹਦੇ ਚ ਕੋਈ ਦੋ ਰਾਏ ਨਹੀਂ। ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੇਮ ਹੁੰਦਾ ਹੈ, ਉਹਨਾਂ ਨੂੰ ਮੇਰੇ ਸਤਿਗੁਰੂ ਜੀ ਬੜੀ ਛੇਤੀ ਨਾਲ ਤਾਰ ਲੈਂਦੇ ਹਨ।
ਤਿਨਾ ਮਿਲਿਆ ਗੁਰ ਆਏ ਜਿਨ੍ਹਾਂ ਕੋ ਲਿਖਿਆ,
ਜਿਨ੍ਹਾਂ ਦਿਆਂ ਭਾਗਾਂ ਵਿੱਚ ਲੇਖ ਲਿਖ ਦਿੱਤੇ ਨੇ ਨਾ ਨਿਰੰਕਾਰ ਨੇ, ਅਕਾਲ ਪੁਰਖ ਨੇ, ਉਹਨਾਂ ਨੂੰ ਗੁਰੂ ਮਿਲਦਾ ਹੈ। ਗੁਰੂ ਵੀ ਹਰ ਇੱਕ ਨੂੰ ਪ੍ਰਾਪਤ ਨਹੀਂ ਹੁੰਦਾ ਗੁਰੂ ਖਾਲਸਾ ਜੀ, ਗੁਰੂ ਵੀ ਉਹਨਾਂ ਨੂੰ ਮਿਲਦਾ ਜਿਨ੍ਹਾਂ ਦੇ ਭਾਗਾਂ ਵਿੱਚ ਪਰਮੇਸ਼ਰ ਨੇ ਲੇਖ ਪਾਏ ਹੋਣ। ਇਹ ਲੇਖ ਖਾਲਸਾ ਜੀ ਅਸੀਂ ਜਨਮ ਤੋਂ ਨਾਲ ਲੈ ਕੇ, ਧੁਰ ਤੋਂ ਨਾਲ ਲੈ ਕੇ ਆਉਂਦੇ, ਜਿਹੜੇ ਸਾਡੇ ਮੱਥੇ ਦੇ ਲੇਖ ਨੇ, ਇਹਨਾਂ ਲਿਖਿਆ ਹੋਇਆ ਲੇਖਾਂ ਦੇ ਮੁਤਾਬਕ ਹੀ ਗੁਰੂ ਮਿਲਦਾ। ਉਹਨਾਂ ਨੂੰ ਗੁਰੂ ਆ ਕੇ ਮਿਲਦਾ ਜਿਨ੍ਹਾਂ ਦੇ ਲੇਖ ਲਿਖੇ ਹੋਏ ਨੇ।
ਅੰਮ੍ਰਿਤ ਹਰ ਕਾ ਨਾਉ ਦੇਵੈ ਦਿਖਿਆ,
ਕਹਿੰਦੇ ਜਿਨ੍ਹਾਂ ਨੂੰ ਗੁਰੂ ਮਿਲਦਾ ਨਾ ਸਤਿਗੁਰੂ ਜੀ, ਫਿਰ ਉਹਨਾਂ ਨੂੰ ਪਰਮੇਸ਼ਰ ਦੇ ਅੰਮ੍ਰਿਤ ਰੂਪੀ ਨਾਮ ਦੀ ਦੀਕਸ਼ਾ ਦਿੰਦੇ ਨੇ। ਗੁਰੂ ਕੀ ਕਰਦਾ? ਆਪਣੇ ਸਿੱਖ ਨੂੰ ਦੀਕਸ਼ਾ ਦਿੰਦਾ, ਸਿੱਖਿਆ ਦਿੰਦਾ। ਕਹਿੰਦੇ ਜਿਨ੍ਹਾਂ ਦੇ ਭਾਗਾਂ ਚ ਗੁਰੂ ਮਿਲਣਾ ਲਿਖਿਆ, ਜਿਨ੍ਹਾਂ ਨੂੰ ਫਿਰ ਗੁਰੂ ਮਿਲਿਆ ਭਾਗਾਂ ਵਾਲਿਆਂ ਨੂੰ, ਫਿਰ ਉਹਨਾਂ ਨੂੰ ਅੰਮ੍ਰਿਤ ਰੂਪੀ ਹਰੀ ਪਰਮੇਸ਼ਰ ਦੇ ਨਾਮ ਦੀ ਦੀਕਸ਼ਾ ਸਿੱਖਿਆ ਉਹ ਸਤਿਗੁਰਾਂ ਨੇ ਦਿੱਤੀ ਹੈ।
ਚਾਲੈ ਸਤਿਗੁਰ ਭਾਏ ਭਵੈ ਨਾ ਭੀਖਿਆ,
ਜੀ ਜਿਹੜੇ ਸਤਿਗੁਰਾਂ ਦੇ ਭਾਣੇ ਚ ਚੱਲਦੇ ਨੇ, ਗੁਰੂ ਦੇ ਹੁਕਮ ਚ ਚੱਲਦੇ ਨੇ, ਸਤਿਗੁਰਾਂ ਦੇ ਹੁਕਮ ਤੋਂ ਬਾਹਰ ਨਹੀਂ ਚੱਲਦੇ ਖਾਲਸਾ ਜੀ, ਫਿਰ ਉਹਨਾਂ ਨੂੰ ਕਿਤੇ ਦਰ ਦਰ ਤੇ ਭਿਖਿਆ ਨਹੀਂ ਮੰਗਣੀ ਪੈਂਦੀ, ਉਹਨਾਂ ਨੂੰ ਦਰਾਂ ਦਰਾਂ ਮੂਹਰੇ ਅੱਗੇ ਜਾ ਕੇ ਮੰਗਾਂ ਨਹੀਂ ਮੰਗਣੀਆਂ ਪੈਂਦੀਆਂ। ਜਿਨ੍ਹਾਂ ਨੇ ਗੁਰੂ ਦੇ ਹੁਕਮ ਚ ਚੱਲਣਾ ਕੀਤਾ, ਉਹਨਾਂ ਦੀਆਂ ਸਾਰੀਆਂ ਜ਼ਰੂਰਤਾਂ ਲੋੜਾਂ ਮੇਰੇ ਸਤਿਗੁਰੂ ਜੀ ਆਪ ਹੀ ਪੂਰੀਆਂ ਕਰ ਦਿੰਦੇ, ਉਹਨਾਂ ਨੂੰ ਕਿਤੇ ਮੰਗਣ ਦੀ ਲੋੜ ਨਹੀਂ ਪੈਂਦੀ।
ਜਾਂ ਕੋ ਮੈਲ ਹਜੂਰ ਦੂਜੇ ਨਿਵੇਂ ਕਿਤ,
ਜਿਹਦੇ ਸਾਹਮਣੇ ਦੀਨ ਦੁਨੀਆਂ ਦੇ ਮਾਲਕ ਆਪ ਖਲੋਤੇ ਹੋਣ, ਅਕਾਲ ਪੁਰਖ ਦਾ ਮਹਿਲ ਸਾਹਮਣੇ ਹੋਵੇ, ਫਿਰ ਉਹ ਕਿਸੇ ਦੂਜੇ ਅੱਗੇ ਨਿਮ ਸਕਦਾ? ਫਿਰ ਉਹ ਕਿਸੇ ਦੂਜੇ ਅੱਗੇ ਕਿਵੇਂ, ਦੂਜਾ ਨਿਵੇਂ ਕਿਸ, ਫਿਰ ਉਹ ਕਿਸੇ ਦੂਜੇ ਅੱਗੇ ਕਿਵੇਂ ਨਿਵੇਂ ਨੇ? ਕਹਿੰਦੇ ਜੇ ਉਹਨੂੰ ਆਪਣਾ ਮਾਲਕ, ਆਪਣਾ ਪਿਰ, ਵਾਹਿਗੁਰੂ ਪਰਮੇਸ਼ਰ ਆਪਣੇ ਸਾਹਮਣੇ ਦਿਸ ਰਿਹਾ, ਤੇ ਫਿਰ ਉਹਨੂੰ ਛੱਡ ਕੇ ਉਹ ਦੂਸਰੇ ਅੱਗੇ ਕਿਵੇਂ ਨਿਵੇਂ?
ਦਰ ਦਰ ਵਾਣੀ ਨਾਏ ਮੂਲੇ ਪੁੱਛ ਤਿਤ,
ਜਿਹੜੇ ਗੁਰੂ ਵਾਲੇ ਬਣ ਗਏ, ਜਿਨ੍ਹਾਂ ਨੇ ਗੁਰੂ ਦੀ ਦੀਖਿਆ ਲੈ ਲਈ, ਜਿਹੜੇ ਗੁਰੂ ਦੇ ਭਾਣੇ ਚ ਗੁਰੂ ਦੀ ਰਜਾ ਚ ਚੱਲਦੇ ਨੇ, ਜਿਨ੍ਹਾਂ ਨੂੰ ਆਪਣੇ ਸਾਹਿਬ ਜੀ ਆਪਣੇ ਸਾਹਮਣੇ ਸਨਮੁਖ ਦਿਸਦੇ ਨੇ, ਪਰਮੇਸ਼ਰ ਦੇ ਦਰ ਤੇ ਖਲੋਤੇ ਹੋਏ ਜਿਹੜੇ ਦਰਵਾਣੀ, ਦਰਵਾਣੀ ਕਹਿੰਦੇ ਦਰਵਾਨਚੀਆਂ ਨੂੰ, ਜਿਹੜੇ ਦਰਵਾਜੇ ਤੇ ਖਲੋਤੇ ਦਰਵਾਨਚੀ ਨੇ, ਕਹਿੰਦੇ ਫਿਰ ਉਹ ਦਰਵਾਨਚੀ ਉਹਨਾਂ ਨੂੰ ਇਹ ਨਹੀਂ ਪੁੱਛਦੇ ਵੀ ਕਿੱਥੇ ਚੱਲਿਆ, ਕਹਿੰਦੇ ਫਿਰ ਉਹਨਾਂ ਦਾ ਆਉਣਾ ਸਹਿਜੇ ਹੋ ਜਾਂਦਾ, ਉਹਨਾਂ ਨੂੰ ਕੋਈ ਰੋਕ ਟੋਕ ਨਹੀਂ।
ਬੋਲੇ ਸੋਨਿਆ
ਸਤਿ ਸ੍ਰੀ ਅਕਾਲ,
ਦਰ ਦਰ ਵਾਣੀ ਨਾਏ ਮੂਲੇ ਪੁੱਛ ਤਿਤ,
ਉਹਨੂੰ ਕੋਈ ਨੀ ਪੁੱਛਦਾ ਦਰਵਾਜੇ ਦੇ ਉੱਤੇ, ਦਰਵਾਨਚੀ ਨੀ ਪੁੱਛਦੇ ਤੂੰ ਕੌਣ ਹੈ, ਕਹਿੰਦੇ ਉਹਨਾਂ ਦਾ ਆਉਣਾ ਜਾਣਾ ਆਪਣੇ ਮਾਲਕ ਦੇ ਦਰ ਤੇ ਸਹਿਜੇ ਹੋ ਜਾਂਦਾ ਹੈ।
ਛੁੱਟੈ ਤਾਂ ਕਹਿ ਬੋਲ ਸਾਹਿਬ ਨਦਰ ਜਿਸ,
ਫਿਰ ਕਹਿੰਦੇ ਜਿਹਦੇ ਤੇ ਮੇਰੇ ਸਾਹਿਬ ਦੀ ਨਜ਼ਰ ਹੋ ਜਾਏ ਨਾ ਕਿਰਪਾ, ਉਹ ਆਪ ਤਾਂ ਛੁੱਟਦਾ ਹੀ ਹੈ, ਉਹ ਹੋਰ ਵੀ ਬੋਲ ਕੇ ਕਈਆਂ ਨੂੰ ਛੁਡਾ ਦਿੰਦਾ ਵੀ ਇਹਨਾਂ ਨੂੰ ਵੀ ਛੱਡ ਦਿਓ, ਜਿਹਦੇ ਵਾਸਤੇ ਉਹ ਕਹਿ ਦੇਣ ਨਾ ਮਹਾਂਪੁਰਖ ਜਿਨ੍ਹਾਂ ਤੇ ਮੇਰੇ ਸਤਿਗੁਰਾਂ ਦੀ ਨਜ਼ਰ ਹੈ, ਕਿਰਪਾ ਹੈ, ਉਹ ਕਹਿ ਦੇਣ ਵੀ ਜਾ ਭਾਈ ਛੁੱਟ ਜਾ, ਤੂੰ ਵੀ ਛੁੱਟ ਗਿਆ, ਜਿਹਦੇ ਵਾਸਤੇ ਕਹਿ ਦਿੱਤਾ, ਕਹਿੰਦੇ ਫਿਰ ਉਹਨੂੰ ਵੀ ਬੰਧਨ ਨਹੀਂ ਪੈਂਦੇ, ਉਹ ਵੀ ਛੁੱਟ ਜਾਂਦਾ ਹੈ। ਉਹਨਾਂ ਦੇ ਬੋਲ ਵੀ ਮੇਰੇ ਮਾਲਕ ਜੀ ਪਗਾਉਂਦੇ ਨੇ, ਜਿਨ੍ਹਾਂ ਤੇ ਮੇਰੇ ਮਾਲਕ ਦੀ ਸਾਹਿਬ ਦੀ ਨਜ਼ਰ ਹੈ, ਉਹਨਾਂ ਦੇ ਤਾਂ ਬੋਲਾਂ ਨਾਲ ਵੀ ਕਹਿੰਦੇ ਬੰਨੇ ਹੋਏ ਛੁੱਟ ਜਾਂਦੇ ਨੇ।
ਕੱਲੇ ਆਣੇ ਆਪ ਜਿਸ ਨਾਈ ਦੂਜਾ,
ਕਹਿਣ ਲੱਗੇ ਕੱਲੇ ਆਣਾ ਆਪ ਜਿਸ ਨਾਹੀ ਦੂਜਾ ਮਤੈ ਕੋਏ, ਪਰਮੇਸ਼ਰ ਆਪ ਹੀ ਜਿਹਦਾ ਜਿਹਨੂੰ ਭੇਜਦਾ ਉਹਦੇ ਇਕੱਲੇ ਹੋਏ ਸੰਸਾਰ ਵਿੱਚ ਆਉਂਦੇ ਨੇ। ਉਹ ਕਿਸੇ ਦੂਜੇ ਦੀ ਮਤ ਸਲਾਹ ਨਹੀਂ ਲੈਂਦਾ ਕਿ ਮੈਂ ਇਹਨੂੰ ਭੇਜਾ ਜਾਂ ਇਹਨੂੰ ਸੱਦ ਲਵਾਂ, ਨਾ ਸੱਦਣ ਵੇਲੇ ਕਿਸੇ ਦੀ ਮਤ ਲੈਂਦਾ ਸਲਾਹ ਲੈਂਦਾ, ਤੇ ਨਾ ਹੀ ਭੇਜਣ ਵੇਲੇ ਕਿਸੇ ਦੀ ਸਲਾਹ ਲੈਂਦਾ। ਉਹ ਆਪਣੀ ਮਰਜ਼ੀ ਕਰਦਾ, ਸਵੈ ਇੱਛਾ ਨਾਲ ਵਿਚਰਦਾ ਹੈ।
ਢਾਏ ਉਸਾਰੇ ਸਾਜ ਜਾਣੇ ਸਭ ਕੋਏ,
ਢਾ ਕੇ ਉਸਾਰਨ ਵਾਲਾ ਹੈ ਤੇ ਸਭ ਨੂੰ ਸਾਜ ਕੇ ਸਾਰਿਆਂ ਨੂੰ ਜਾਣਨ ਵਾਲਾ ਹੈ, ਹਰ ਇੱਕ ਨੂੰ ਜਾਣਦਾ। ਪਰਮੇਸ਼ਰ ਨੇ ਕੀੜੀ ਤੋਂ ਲੈ ਕੇ ਬ੍ਰਹਮਾ ਤੱਕ ਜਿਤਨੇ ਜੀਵ ਨੇ ਸਾਰੇ ਆ ਗਏ ਵਿੱਚ, ਕੀੜੀ ਤੋਂ ਲੈ ਕੇ ਬ੍ਰਹਮਾ ਤੱਕ ਜਿਤਨੇ ਜੀਵ ਸਭ ਨੂੰ ਮੇਰਾ ਮਾਲਕ ਪਰਮੇਸ਼ਰ ਆਪ ਜਾਣਦਾ ਹੈ, ਕਿਉਂਕਿ ਸਾਰੇ ਉਸੇ ਦੇ ਸਾਜੇ ਹੋਏ ਨੇ, ਉਸੇ ਦੇ ਉਸਾਰੇ ਹੋਏ ਨੇ, ਉਹੀ ਸਾਰਿਆਂ ਨੂੰ ਢਾਣ ਵਾਲਾ।
ਨਾਉ ਨਾਨਕ ਬਖਸ਼ੀ ਨਦਰੀ ਕਰਮ ਹੋਏ।
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਪਰਮੇਸ਼ਰ ਦੇ ਨਾਮ ਰੂਪੀ ਜਿਹੜੀ ਬਖਸ਼ਿਸ਼ ਹੈ, ਇਹ ਤਾਂ ਭਾਈ ਕੋਈ ਕਰਮ ਜਾਗ ਪੈਣ ਜਾਂ ਮੇਰੇ ਸਤਿਗੁਰਾਂ ਦੀ ਨਜ਼ਰ ਹੋ ਜਾਏ, ਕਿਰਪਾ ਦ੍ਰਿਸ਼ਟੀ ਹੋ ਜਾਏ, ਤੇ ਸਾਹਿਬਾਂ ਦੀ ਨਜ਼ਰ ਦੇ ਨਾਲ ਐਸੇ ਨਾਮ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਇਹ ਪਵਿੱਤਰ ਸ਼ਬਦ ਭਾਈ ਲਹਿਣਾ ਜੀ ਨੇ ਜੋ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ, ਉਸ ਵੇਲੇ ਚੌਧਰੀ ਤਖਤ ਮਲ ਤੇ ਹੋਰ ਜਿਹੜੇ ਸੰਗੀ ਬੈਠੇ ਸਨ ਉਹਨਾਂ ਪ੍ਰਥਾਏ ਉਚਾਰਨ ਕੀਤਾ ਹੈ।
ਤੇ ਛਿਨ ਸੁਨ ਕੈ ਬੰਧਨ ਕੀਨੀ, ਉਸੋ ਬਿਖੈ ਮਤ ਸਭ ਕੀ ਭੀਨੀ।
ਕਹਿੰਦੇ ਸੁਣ ਕੇ ਉਸ ਵੇਲੇ ਸਾਰਿਆਂ ਨੇ ਵੰਦਨਾ ਕੀਤੀ, ਨਮਸਕਾਰ ਕੀਤੀ, ਸਤਿਗੁਰਾਂ ਦੇ ਪਰਮ ਪਿਆਰ ਦੇ ਵਿੱਚ ਸਾਰਿਆਂ ਦੀ ਮਤ ਭਿੱਜੀ ਹੋਈ। ਇਹ ਸ਼ਬਦ ਸੁਣ ਕੇ ਸਾਰਿਆਂ ਤੇ ਅਸਰ ਹੋਇਆ, ਸਭ ਦੇ ਮਨ ਤੇ ਅਸਰ ਹੋਇਆ, ਔਰ ਮਤ ਸਾਰਿਆਂ ਦੀ ਪ੍ਰੇਮ ਚ ਭਿੱਜ ਗਈ।
ਇਸ ਪ੍ਰਕਾਰ ਮਿਲ ਕੀਨੋ ਗਵਨ ਲੈਣਾ ਰਿਓ ਕਿਤਕ ਦਿਨ ਭਵਨ।
ਉਹ ਜਿੰਨੇ ਸੰਗੀ ਸਾਥੀ ਆਏ ਸਨ ਮਿਲ ਕੇ ਭਾਈ ਲਹਿਣਾ ਜੀ ਨਾਲ ਕੁਝ ਸਮਾਂ ਬਚਨ ਬਿਲਾਸ ਕਰ ਸੁਣ ਕੇ ਚਲੇ ਗਏ। ਹੁਣ ਕੋਈ ਦੁਨਿਆਵੀ ਗੱਲ ਨਹੀਂ ਹੁੰਦੀ ਭਾਈ ਲਹਿਣਾ ਜੀ ਕੋਲ, ਹੁਣ ਤਾਂ ਗੁਰੂ ਦੀ ਗੱਲ ਹੀ ਕਰਦੇ ਨੇ। ਅੱਗੇ ਆਉਂਦੇ ਸੀ ਦੁਨਿਆਵੀ ਬਚਨ ਵੀ ਕਿਤੇ ਚੱਲ ਜਾਂਦੇ ਹੋਣਗੇ, ਪਰ ਹੁਣ ਤਾਂ ਮਹਾਰਾਜ ਜੀ ਦੀ ਗੱਲ ਹੀ ਚੱਲੀ ਆ ਗੁਰੂ ਨਾਨਕ ਸਾਹਿਬ ਦੀ, ਤੇ ਸੁਣ ਕੇ ਸਤਿਗੁਰਾਂ ਦੇ ਕੋਲੋਂ ਚਲੇ ਗਏ। ਭਾਈ ਲਹਿਣਾ ਜੀ ਆਪਣੇ ਘਰ ਦੇ ਵਿੱਚ ਕੁਝ ਦਿਨ ਰਹੇ ਹਨ।
ਕਬ ਇੱਕ ਚਿਤ ਕਬ ਇੱਕ ਛਿਨ ਚਿਤ ਪਰਚਿਤ ਨਾਈ।
ਕਹਿੰਦੇ ਘਰ ਵਿੱਚ ਮਨ ਨਹੀਂ ਲੱਗਦਾ ਭਾਈ ਲਹਿਣਾ ਜੀ ਦਾ, ਘਰ ਵਿੱਚ ਚਿਤ ਇੱਕ ਛਿਨ ਮਾਤਰ ਵੀ ਨਹੀਂ ਲੱਗਾ।
ਕਬ ਆਂਗਨ ਕਬ ਬਾਹਰ ਜਾਈ।
ਕਹਿੰਦੇ ਕਦੇ ਕਮਰੇ ਵਿੱਚ ਬਹਿੰਦੇ ਤੇ ਇੱਕਦਮ ਉਤਾਵਲੇ ਹੁੰਦੇ ਤੇ ਬਾਹਰ ਵਿਹੜੇ ਚ ਆ ਜਾਂਦੇ, ਤੇ ਵਿਹੜੇ ਚ ਆਉਂਦੇ ਕਈ ਵਾਰ ਇੱਕਦਮ ਉਤਾਵਲੇ ਹੁੰਦੇ ਤੇ ਬਾਹਰ ਕੇ ਜਿਹੜਾ ਕਰਤਾਰਪੁਰ ਸਾਹਿਬ ਨੂੰ ਰਸਤਾ ਜਾਂਦਾ ਉਸ ਰਸਤੇ ਤੇ ਆ ਕੇ ਖਲੋ ਜਾਂਦੇ ਨੇ।
ਗੁਰਪਦ ਪੰਕਜ ਢਿਗ ਮਨ ਛੋਰਾ, ਤਨ ਆਇਓ ਨਕੇਤ ਕੀ ਓਰਾ।
ਮਨ ਲੱਗੇ ਕਿਵੇਂ, ਮਨ ਤਾਂ ਇੱਥੇ ਹੈ ਹੀ ਨਹੀਂ, ਮਨ ਤਾਂ ਛੱਡ ਆਏ ਨੇ ਕਰਤਾਰਪੁਰ ਸਾਹਿਬ ਚ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ, ਇੱਥੇ ਤਾਂ ਕੱਲਾ ਤਨ ਆਇਆ ਤੇ ਤਨ ਕੱਲਾ ਕਿਵੇਂ ਟਿਕੇ ਜੇ ਮਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਛੱਡਿਆ ਹੋਇਆ। ਕਹਿੰਦੇ ਮਨ ਤਾਂ ਸਤਿਗੁਰਾਂ ਦੇ ਚਰਨਾਂ ਵਿੱਚ ਛੱਡ ਆਏ ਨੇ ਔਰ ਇੱਥੇ ਤਨ ਘਰ ਚੱਲ ਕੇ ਆਇਆ ਹੈ।
ਕੈਸੇ ਹੋਏ ਚੈਨ ਮਨ ਮਾਈ, ਚੰਦ ਚਕੋਰ ਚੀਤ ਚਿਤ ਚਾਏ।
ਚਿਤ ਨੂੰ ਚੈਨ ਮਿਲੇ ਚਕੋਰ ਦੇ, ਜਦੋਂ ਤੱਕ ਚੰਨ ਨੂੰ ਨੀ ਵੇਖਦੀ ਚਕੋਰ ਉਦੋਂ ਤੱਕ ਉਹਨੂੰ ਚੈਨ ਨਹੀਂ ਮਿਲਦਾ, ਤੇ ਕਿਵੇਂ ਚੈਨ ਆਵੇ ਭਾਈ ਲਹਿਣੇ ਦੇ ਮਨ ਨੂੰ ਜਦੋਂ ਤੱਕ ਗੁਰੂ ਨਾਨਕ ਸਾਹਿਬ ਦੀ ਮੂਰਤ ਨਹੀਂ ਪੀ ਦਿਸਦੀ, ਸਤਿਗੁਰਾਂ ਦਾ ਸੋਹਣਾ ਸਰੂਪ ਜਦੋਂ ਤੱਕ ਨਜ਼ਰ ਨਹੀਂ ਪਿਆ ਆਉਂਦਾ ਉਦੋਂ ਤੱਕ ਕਿਵੇਂ ਭਾਈ ਲਹਿਣੇ ਦੇ ਮਨ ਨੂੰ ਚੈਨ ਮਿਲੇ।
ਲੋਚਨ ਕਮਲ ਰਹਿ ਅਲਸਾਏ, ਬਿਨ ਆਪਣੋ ਪ੍ਰੀਤਮ ਰੱਬ ਪਾਏ।
ਕਹਿੰਦੇ ਅੱਖਾਂ ਅਲਸਾਈਆਂ ਰਹਿੰਦੀਆਂ ਨੇ, ਅੱਖਾਂ ਅਲਸਾਈਆਂ ਰਹਿੰਦੀਆਂ, ਨੀਂਦ ਨਹੀਂ ਆਉਂਦੀ, ਤੇ ਹਰ ਵੇਲੇ ਇੱਕੋ ਟਿਕ ਟਕੀ ਲੱਗੀ ਹੋਈ ਹੈ ਕਿ ਜਿਵੇਂ ਚੱਕਵੀ ਸੂਰਜ ਨੂੰ ਵੇਖਣਾ ਚਾਹੁੰਦੀ ਹੈ, ਏਦਾਂ ਭਾਈ ਲਹਿਣਾ ਜੀ ਦੇ ਨੇਤਰ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਸੋਹਣੇ ਸਰੂਪ ਨੂੰ ਵੇਖਣਾ ਚਾਹੁੰਦੇ ਹਨ।
ਕਿਸੋ ਕਹਿ ਨਾ ਰਹਿ ਉਦਾਸਾ,
ਪਰ ਆਪਣੇ ਅੰਦਰ ਦੀ ਵੇਦਨ ਕਿਸੇ ਨੂੰ ਕਹਿੰਦੇ ਨਹੀਂ, ਦੱਸਣ ਕੀ ਕਿਸੇ ਨੂੰ, ਕਹਿਣ ਕੀ, ਮਨ ਹੀ ਮਨ ਉਦਾਸ ਰਹਿੰਦੇ ਹਨ।
ਕਰਤ ਨ ਸੁਧ ਉਰ ਕਾਜ ਅਵਾਸਾ,
ਘਰ ਦੇ ਕੰਮ ਕਾਰ ਵਿੱਚ ਕਿਸੇ ਪਾਸੇ ਸੁਧ ਨਹੀਂ ਲਈ, ਕੀ ਹੋ ਰਿਹਾ ਦੁਕਾਨ ਵਿੱਚ, ਦੁਕਾਨ ਕਿਵੇਂ ਚੱਲ ਰਹੀ ਹੈ, ਕਿਸੇ ਦੀ ਕੋਈ ਸੁਧ ਸਾਰ ਘਰ ਦੀ ਨਹੀਂ ਲਈ।
ਰਹੇ ਅਲਪ ਦਿਨ ਬੀਚ ਖੰਡੂਰੇ, ਪੁੰਚੈ ਚਲਿਓ ਨਿਕਟ ਗੁਰ ਪੂਰੇ।
ਕਹਿੰਦੇ ਥੋੜੇ ਕ ਦਿਨ ਹੀ ਰਹੇ, ਉਹ ਵੀ ਔਖੇ ਸੌਖੇ, ਪਤਾ ਨੀ ਇੱਕ ਇੱਕ ਦਿਨ ਕਿੰਨੇ ਕਿੰਨੇ ਯੁੱਗਾਂ ਦੇ ਸਮਾਨ ਬੀਤਿਆ ਹੈ, ਇੱਕ ਇੱਕ ਘੜੀ ਕਿਵੇਂ ਯੁੱਗਾਂ ਦੇ ਸਮਾਨ ਬੀਤੀ ਹੈ। ਕਹਿੰਦੇ ਕੁਝ ਦਿਨ ਖਡੂਰ ਸਾਹਿਬ ਰਹਿ ਕੇ ਕਰਤਾਰਪੁਰ ਸਾਹਿਬ ਚੱਲਣ ਦੀ ਚਾਹਨਾ ਕੀਤੀ।
ਸਭਿਅਨ ਸੋ ਮਿਲ ਕਰ ਹਿਤ ਸੰਗਾ, ਗਮਨਿਓ ਪੰਥ ਹਿਰਦੈ ਸੋ ਉਮੰਗਾ।
ਸਾਰੇ ਪਰਿਵਾਰ ਨੂੰ, ਜੀਆਂ ਨੂੰ, ਬੱਚਿਆਂ ਨੂੰ, ਸਾਕ ਸੰਬੰਧੀਆਂ ਨੂੰ ਮਿਲੇ ਤੇ ਮਿਲ ਕੇ ਭਾਈ ਲਹਿਣਾ ਜੀ ਨੇ ਕਰਤਾਰਪੁਰ ਸਾਹਿਬ ਨੂੰ ਚੱਲਣ ਵਾਸਤੇ ਪੈਂਡਾ ਫੜ ਲਿਆ।
ਨਰ ਕਹਿ ਰਹੇ ਰਹੋ ਕੁਛ ਔਰੀ, ਬਹੁ ਦਿਨ ਮੈਂ ਆਇਓ ਨਿਜ ਠੌਰੀ।
ਜਿਹੜੇ ਨਗਰ ਨਿਵਾਸੀ ਸੀ ਕਹਿਣ ਲੱਗੇ, ਭਾਈ ਲਹਿਣਾ ਜੀ ਹਾਲੇ ਤੁਹਾਨੂੰ ਪੰਜ ਸੱਤ ਦਿਨ ਆਇਆ ਨੂੰ ਨੀ ਹੋਏ ਤੇ ਤੁਸੀਂ ਚੱਲ ਵੀ ਪਏ ਹੋ, ਬੜੇ ਚਿਰਾਂ ਬਾਅਦ ਘਰ ਮੁੜੇ ਸੀ, ਕੁਝ ਦਿਨ ਹੋਰ ਅਟਕ ਜਾਂਦੇ, ਕੁਝ ਦਿਨ ਹੋਰ ਰਹਿ ਜਾਂਦੇ।
ਯਥਾ ਯੋਗ ਸਭ ਸੋ ਕਹਿ ਨੀਕੇ, ਪਹੁੰਚਿਓ ਪੁਰ ਕਰਤਾਰਨ ਜੀ ਕੇ।
ਭਾਈ ਲਹਿਣਾ ਜੀ ਨੇ ਸਭ ਨੂੰ ਯਥਾ ਯੋਗ ਆਖਿਆ, ਭਾਈ ਹੁਣ ਹੋਰ ਬਹੁਤਾ ਸਮਾਂ ਨੀ ਮੈਂ ਰਹਿ ਸਕਦਾ, ਮੈਂ ਸਤਿਗੁਰਾਂ ਦੇ ਕੋਲ ਜਾਣਾ। ਸਭ ਨੂੰ ਧੀਰਜ ਦੇ ਕੇ, ਯਥਾ ਯੋਗ ਜਵਾਬ ਦੇ ਕੇ ਭਾਈ ਲਹਿਣਾ ਜੀ ਸ੍ਰੀ ਕਰਤਾਰਪੁਰ ਸਾਹਿਬ ਚੱਲ ਕੇ ਆਏ।
ਜਾਏ ਦਰਸ ਦੇਖਿਓ ਸੁਖਦਾਈ, ਮਨ ਬਿਨ ਫਨੀ ਮਨੋ ਮਨ ਪਾਏ।
ਕਹਿੰਦੇ ਜਦੋਂ ਸਤਿਗੁਰੂ ਜੀ ਦੇ ਦਰਬਾਰ ਚ ਆਏ ਤੇ ਦੂਰੋਂ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਮੂਰਤ ਡਿੱਠੀ, ਇੰਨੀ ਖੁਸ਼ੀ ਹੋਈ। ਕਹਿੰਦੇ ਜਿਵੇਂ ਕਿਸੇ ਸੱਪ ਦੀ ਮਣੀ ਗਵਾਚੀ ਹੋਵੇ ਤੇ ਅਚਾਨਕ ਉਹਨੂੰ ਮਿਲ ਜਾਏ, ਤੜਫਦੇ ਹੋਏ ਨੂੰ, ਤੇ ਉਹਨੂੰ ਖੁਸ਼ੀ ਹੁੰਦੀ ਹੈ ਨਾ। ਏਦਾਂ ਸਤਿਗੁਰਾਂ ਦੇ ਦਰਸ਼ਨ ਕਰਕੇ ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਤਨ ਤੇ ਮਨ ਨਿਹਾਲ ਹੋ ਗਿਆ, ਮਹਾਰਾਜ ਜੀ ਦੇ ਦਰਸ਼ਨ ਪਰਸਦਿਆਂ ਹਿਰਦਾ ਗਦ ਗਦ ਹੋ ਉੱਠਿਆ।
ਸ਼ਰਨ ਸ਼ਰਨ ਕੈ ਚਰਨ ਗਹਾਨੇ, ਨਮੋ ਕੀਨ ਪਰ ਦੰਡ ਸੁਮਾਨੇ।
ਹੋਰ ਕੇ ਆਏ ਅੰਦਰ, ਸ਼ਰਨ ਸ਼ਰਨ ਸ਼ਰਨ, ਮਹਾਰਾਜ ਮੈਂ ਆਪ ਜੀ ਦੀ ਸ਼ਰਨ ਚ ਹਾਂ, ਨਮਸਕਾਰ ਕਰਨ ਵਾਸਤੇ। ਕਹਿੰਦੇ ਜਿਵੇਂ ਡੰਡਾ ਡਿੱਗਦਾ ਨਾ ਜ਼ਮੀਨ ਤੇ, ਏਦਾਂ ਭਾਈ ਲਹਿਣਾ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਡਿੱਗ ਪਏ ਨੇ। ਹਾਂਜੀ,
ਪੁਰਖਾ ਭਲਾ ਕਰੈ ਕਰਤਾਰਾ, ਅਸਕੈ ਟਿਗ ਬਿਠਾਏ ਸਤਕਾਰਾ।
ਮਹਾਰਾਜ ਜੀ ਨੇ ਅੱਗੋਂ ਅਸੀਸ ਕੀ ਦਿੱਤੀ, ਪੁਰਖਾ ਕਰਤਾਰ ਭਲਾ ਕਰੇ, ਤੇਰੇ ਚਿੱਤ ਚੋ ਕਰਤਾਰ ਨਾ ਵਿਸਰੇ, ਇਹ ਕਹਿ ਕੇ ਬੜੇ ਸਤਕਾਰ ਨਾਲ ਭਾਈ ਲਹਿਣਾ ਜੀ ਨੂੰ ਲਾਗੇ ਬਿਠਾਇਆ।
ਲੈਣੇ ਤੁਰਨ ਹੀ ਚੱਲ ਆਇਓ, ਰਹਿਣ ਨਕੇਤ ਨ ਕਿਉਂ ਮਨ ਭਾਇਓ।
ਮਹਾਰਾਜ ਜੀ ਕਹਿੰਦੇ ਲਹਿਣਿਆ ਬੜੀ ਛੇਤੀ ਚੱਲ ਆਇਓ, ਜੇ ਘਰ ਚ ਮਨ ਨੀ ਲੱਗਾ, ਤੁਹਾਡਾ ਘਰ ਵਿਚ ਮਨ ਚਿੱਤ ਨੀ ਜੁੜਿਆ, ਤੁਹਾਡੇ ਮਨ ਚ ਇੱਛਾ ਨੀ ਹੋਈ ਕਿ ਘਰ ਚ ਕੁਝ ਦਿਨ ਹੋਰ ਅਟਕ ਜਾਂਦੇ।
ਤੁਮ ਸਭ ਜਾਣੋ ਸ਼੍ਰੀ ਜਗਨਨਾਥਾ, ਆਵਣ ਰਹਿਣ ਨਹੀਂ ਮੁਝ ਹਾਥਾ।
ਭਾਈ ਲਹਿਣੇ ਨੇ ਹੱਥ ਜੋੜੇ ਤੇ ਆਖਿਆ, ਸਾਹਿਬ ਜਾਣੀ ਜਾਣ, ਤੁਸੀਂ ਸਭ ਕੁਝ ਜਾਣਦੇ ਹੋ, ਇੱਥੇ ਆਵਣਾ ਤੇ ਇੱਥੋਂ ਜਾਣਾ ਮੇਰੇ ਹੱਥ ਚ ਨਹੀਂ ਰਿਹਾ। ਹੁਣ ਭੇਜਿਆ ਤੁਹਾਡਾ ਗਿਆ ਸੀ ਤੇ ਸੱਦਿਆ ਵੀ ਤੁਹਾਡਾ ਆਇਆ ਹਾਂ, ਮਹਾਰਾਜ ਹੁਣ ਮੇਰੇ ਅਖਤਿਆਰ ਨਹੀਂ ਰਿਹਾ ਆਵਣਾ ਜਾਣਾ, ਇਹ ਆਪ ਜੀ ਦੇ ਅਧੀਨ ਹੈ।
ਜਿਉ ਪਤੰਗ ਵੈ ਡੋਰ ਅਧੀਨਾ, ਚਾਹ ਖਿਡਾਰ ਕਰਕ ਤਬ ਲੀਨਾ।
ਪਤੰਗ ਡੋਰੀ ਦੇ ਅਧੀਨ ਹੁੰਦੀ ਹੈ ਨਾ, ਤੇ ਜਿਹਨੇ ਡੋਰੀ ਫੜੀ ਹੋਵੇ ਉਹ ਚਾਹੇ ਖਿੱਚ ਲਵੇ ਤੇ ਭਾਵੇਂ ਛੱਡ ਦੇਵੇ, ਮਹਾਰਾਜ ਉਹ ਤਾਂ ਡੋਰੀ ਜਿਹਨੇ ਫੜੀ ਹੈ ਉਹਦੇ ਅਖਤਿਆਰ ਹੈ।
ਅਸਕੈ ਸੇਵ ਬਿਖੈ ਮਨ ਲਾਵਾ, ਦੇਖਤ ਦਰਦ ਰਹਿਤ ਹੁਲ ਸਾਵਾ।
ਕਹਿ ਕੇ ਸੇਵਾ ਵਿਚ ਮਨ ਲਾ ਲਿਆ ਤੇ ਸਤਿਗੁਰਾਂ ਦੇ ਦਰਸ਼ਨ ਕਰ ਕਰ ਮਨ ਖੁਸ਼ ਹੋ ਗਿਆ, ਖੇੜੇ ਵਿਚ ਹੁਲਸ ਆਇਆ, ਵਿਗਾਸ ਵਿਚ ਆ ਗਿਆ ਮਨ। ਮਹਾਰਾਜ ਜੀ ਦੀ ਸੇਵਾ ਵਿਚ ਭਾਈ ਲਹਿਣਾ ਜੀ ਜੁਟ ਗਏ ਹਨ, ਜਿਵੇਂ ਮੇਰੇ ਸਾਹਿਬ ਗਰੀਬ ਨਵਾਜ ਪਾਤਸ਼ਾਹ ਤਰਸ ਕਰ ਰਹੇ ਨੇ। ਸਾਹਿਬਾਂ ਦੀ ਹੋਰ ਪਾਵਨ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ